ਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਕਹਾ ਬੁੱਤ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਖਾਨ ਬਹਾਦਰ ਜਬ ਮਾਰਿਓ, ਰਹੇ ਪੁੱਤਰ ਉਸ ਦੋਏ, ਲਹੋਰੈ ਔਮਲਤਾਨ ਕੇ ਸੂਬੇਦਾਰ ਭਏ ਸੋਏ, ਬਹਾਦਰ ਜਬ ਮਰਿਓ ਰਹੇ ਪੁੱਤਰ ਉਸ ਦੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਵਛਲ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬ ਕਮਾਲ ਵਾਲੀ ਦੋ ਜਹਾਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਾਵਰ ਛਤਰ ਸਿੰਘਾਸਣ, ਤਖਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦਰਬਾਰ ਇੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਖਾਲਸਾ, ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ। ਗਰੀਬ ਨਿਵਾਜ ਸਤਿਗੁਰੂ ਗੁਰਦੇਵ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਨਿਤ ਦੀ ਮਰਿਆਦਾ ਅਨੁਸਾਰ ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨ ਸੱਜ ਰਹੇ ਹਨ। ਗੁਰੂ ਦੀਆਂ ਸੰਗਤਾਂ ਨੂੰ ਜਦੋਂ ਜਦੋਂ ਕਿਸੇ ਨੂੰ ਸਮਾਂ ਪਰਮੇਸ਼ਰ ਨੇ ਬਖਸ਼ਿਆ, ਹਾਜ਼ਰੀਆਂ ਭਰ ਕੇ ਆਪ ਸੰਗਤਾਂ ਨੇ ਗੁਰੂ ਕੀ ਬਾਣੀ ਦਾ, ਗੁਰੂ ਜੀ ਦੇ ਦਰਸ਼ਨਾਂ ਦਾ ਲਾਹਾ ਲਿਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ। ਜਿਵੇਂ ਆਪ ਜੀ ਨੇ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਆ ਰਹੇ ਹੋ ਕਿ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪ੍ਰਸੰਗ ਸਮਾਪਤ ਹੋਇਆ ਹੈ, ਜੋ ਭਾਈ ਤਾਰੂ ਸਿੰਘ ਜੀ ਜੀਵਨ ਮੁਕਤ ਸਨ, ਇੱਧਰੋਂ ਜੋ ਵਿਚੋਲਪਣਾ ਕੀਤਾ ਜਿਨ੍ਹਾਂ ਨੇ ਭਾਈ ਸ਼ਵੇਕ ਸਿੰਘ ਜੀ ਨੇ, ਜਦੋਂ ਜ਼ਕਰੀਆ ਖਾਨ ਦੀ ਉਹ ਜਾਂ ਛਡਾਈ ਹੈ, ਅਰਦਾਸ ਕਰਵਾਈ ਖਾਲਸੇ ਪਾਸੋਂ, भाई तारू सिंह जी पास आके भी बेनती की। भाई सुवेक सिंह जी ने खालसे की कीती हुई अरदास दस के भाई तारू सिंह जी ने नमस्कार की है। फिर नवाब नू गल कही है जकरिया खान नू। जकरिया खान सुन के कहिंदा भी सुवेक सिंह जी इस तरह मेरा भला है तो बड़ी चंगी गल है। काजी मुल्ले मुलाने हाजी परे कीते है। भाई सुवेक सिंह जी ने कहा भी आज जल्दी करो कार्ज जिहड़ी उह छित्तर मारन दी मेरे सिर विच गल होई है पूरी करो। जदों भाई सुवेक सिंह जी ने अपने हत्थी उह छित्तर इहदे मारे है जकरिया खान दे सिर विच, इहदा उह पेशाब दा बन छुट्टिया है, सुख मन्निया है, चैन आया है। छित्तरां दी इहदे ते जदों बारिश होई इहनूं कुछ चैन आया। खालसे नूं धन कहिंदा है, भाई तारू सिंह जी नूं धन कहिंदा है। इस तरह साध संगत जी जदों कुछ आराम आया इन्हें खुशी विच आ के भाई सुवेक सिंह जी नूं कोतवाल बनाया, कचहरी का कोतवाल जिहदे अंडर च नवाब का सारा कुछ लेखा जोखा हुंदा है। मेन जिहड़ा बंदा कोतवाल हुंदा है वो भाई सुवेक सिंह जी ने बनाया। भाई सुवेक सिंह जी ने कोतवाल बनद्या ही दो वादे किए सी भी एक टकसाल चले मेरे नाम ते, मेरा सिक्का जिहड़ा चले जिहदे विच लिखिया सी भी जंबर पिंड का एक सुवेक सिंह होया। इसे तरह हेठां जमीन उपर अंबर, जमीन का मतलब तुरकां की कला पातशाही नीवी है, खालसे की पातशाही कला जिहड़ी उपर है आकाश वांग है। इस तरह साध संगत जी आप जी ने प्रसंग सरवण किए भी जकरिया खान की खीरी मौत हो गई। भाई तारू सिंह जी दो दस्या सिख ने, भाई तारू सिंह जी गुरु जी का शुक्र करते हुए जप जी साहब के पाठ कर रहे सन ते वो लथे खोपर समेत ही जो अमृतसर साहब श्री रामदास सरोवर तो जल मंगवाया सी उहदे नाल हत्थी इशनान किया, चिखा तैयार करवाई, गुरमत मर्यादा अनुसार जो अंतम संस्कार का जिहड़ा विधि विधान है वह किया। भाई सुवेक सिंह जी ने भाई तारू सिंह जी दे जदों भाई साहब जी ने अपना शरीर छड़िया के पवन है मह पवन समाया, ज्योति मह ज्योत रल जाया, माटी माटी होई एक, जदों इस तरह पांच तत्तां नूं पांच तत्तां विच मिला दिता, सूरज किरण मिले जल का जल हुआ रूं राम, ज्योति ज्योत रली संपूर्ण थी आ राम। इस तरह ज्योत जदों मालक विच परमेश्वर गुरु महाराज च भेद कर दिती, पांच भूतक शरीर नूं चिखा उपर सजा दिता सिंघां ने, भाई सुवेक सिंह जी ने चंडा ला दिता, इस तरह संस्कार होया। भाई तारू सिंह जी अंतम समय तक जप जी साहब के पाठ करते रहे 22 दिन। 22वें दिन जा के उहदी जकरिया खान की मौत होई, सुनेहा मिलते अपना शरीर त्याग गया। इस तरह गुरु के सिखां की पैज रह आई है। गुरु के सिख जिहड़े संत है उन्हां दी हमेशा ही मालक जित कराउंदा आया है, रखे रखण हार आप उबारियन, गुर की पैरी पाए काज सवारियन, हुआ आप दयाल मनो न विसारियन, साध जिना के असंग पव जल तारियन, साकत निंदक दुष्ट खिन माहे बिदारियन। ओ परमेश्वर ने चित कठोर वालिया नू निंदकां नू जिहड़ा है खिन मात्र दे विच ही पछाड़ के उधर मारिया है। जिहड़ा जकरिया खान सी सिखां दा निंदक ये नरक विच गया, भाई सुवेक सिंह जी नूं गवां ते चढ़ा के शहीदां सिंघां दा जिथे स्थान है, जिथे गुरु जी दे चारे साहिबजादे स्थान वसदे जिस स्थान ते, उस दे अगे ड्योढ़ीदार बनाया भाई तारू सिंह जी नूं। भाई तारू सिंह जी खब्बे पासे ड्योढ़ीदार ते सज्जे पासे भाई मणि सिंह जी जिहड़े श्रोमणी हन। इस तरह जिहड़ा है जकरिया खान ते नरक च पाया। धर्मराज ने हुक्म कर दिता भी 100 छित्तरे दे बहिंदिया मारिया करना, 100 छित्तरे दे उठद्या मारिया करना है, छिद्रा दी वाछड़े दे करदी रहना है सदा नरक विच, क्योंकि निंदक दा इहो जिहा ਸੁਭਾਅ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹੈ, ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕੇ ਕਾਹੂ ਬਾਤੇ ਅੱਗੇ ਠੌਰ ਨਾ ਪਾਇਆ। ਨਿੰਦਿਆ ਕਰਨ ਵਾਲੇ ਪੁਰਸ਼ ਨੇ ਆਪਣਾ ਅਹਿਲਾ ਜਿਹੜਾ ਮਹਾਨ ਹੀ ਜਨਮ ਹੈ ਉਹ ਗਵਾ ਦਿੱਤਾ ਹੈ। ਗੁਰੂ ਜੀ ਕਹਿੰਦੇ ਉਹ ਕਿੰਨੇ ਵੀ ਯਤਨ ਕਰ ਲਵੇ ਉਹ ਪਰਮੇਸ਼ਰ ਤੱਕ ਪਹੁੰਚਣ ਵਾਸਤੇ ਪਹੁੰਚ ਨਾ ਸਕੇ ਕਾਹੂ ਬਤ ਹੈ, ਇਹ ਗੱਲ ਨਾਲ ਪਹੁੰਚ ਨਹੀਂ ਸਕਦਾ ਹੈ, ਅੱਗੇ ਠੌਰ ਨਾ ਪਾਇਆ। ਜ਼ਕਰੀਆ ਖਾਨ ਨੂੰ ਅੱਗੇ ਠੌਰ ਨਹੀਂ ਮਿਲੀ ਅਤੇ ਜ਼ਕਰੀਆ ਖਾਨ ਜੋ ਸਿੱਖਾਂ ਦਾ ਨਿੰਦਕ ਸੀ ਅਤੇ ਗੁਰੂ ਜੀ ਜਿਹੀ ਕਹਿੰਦੇ ਨਿੰਦਕ ਗਤ ਕਤਹੂ ਨਾਹੀ ਖਸਮੈ ਏਵੈ ਭਾਣਾ, ਜੋ ਜੋ ਨਿੰਦ ਕਰੈ ਸੰਤਨ ਕੀ ਤਿਉ ਸੰਤਨ ਸੁਖ ਮਾਨਾ। ਗੁਰੂ ਕੇ ਸੰਤਾਂ ਨੂੰ ਸਗੋਂ ਸੁੱਖ ਹੈ, ਉਹ ਨਿੰਦਕ ਨੂੰ ਜਿਹੜਾ ਦੁੱਖ ਹੈ। ਇਸ ਤਰ੍ਹਾਂ ਜ਼ਕਰੀਆ ਖਾਨ ਨਿੰਦਕ ਸਾਧ ਸੰਗਤ ਜੀ ਉਹ ਮਰਿਆ, ਨਰਕ 'ਚ ਪਿਆ। ਭਾਈ ਜੋ ਤਾਰੂ ਸਿੰਘ ਜੀ ਸਨ ਉਹ ਸਤਿਗੁਰੂ ਜੀ ਦੀ ਕਿਰਪਾ ਨਾਲ ਸੱਚਖੰਡ ਵਾਸੀ ਹੋਏ। ਐਸੇ ਵਿਦੇਹ ਮੁਕਤਾਂ ਦੀ ਜਿਹੜੀ ਉਹ ਕਥਾ ਆਪਣੇ ਸਰਵਣ ਕੀਤੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਅੱਜ ਦੇ ਦਿਨ ਜਿਹੜਾ ਹੈ ਮਹਾਨ ਹੀ ਸ਼ਹੀਦ ਜਰਨੈਲ ਗੁਰੂ ਘਰ ਦੇ ਮਹਾਨ ਹੀ ਸੇਵਾਦਾਰ ਬਾਬਾ ਜੀਵਨ ਸਿੰਘ ਜੀ ਦਾ ਵੀ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਜਿਸ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਨਾਮ ਸਾਰਾ ਸਿੱਖ ਪੰਥੀ ਬੱਚਾ ਬੱਚਾ ਵੀ ਜਾਣਦਾ ਹੈ ਕਿ ਪਹਿਲਾ ਨਾਮ ਭਾਈ ਜਾਤਾ ਜੀ ਸਨ, ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿ ਕੇ ਚਰਨਾਂ ਵਿੱਚ ਰਹਿ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਉਸ ਵਕਤ ਨਾਮ ਰੱਖਿਆ ਜੀਵਨ ਸਿੰਘ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਭਾਈ ਜੋ ਬਾਬਾ ਜੀਵਨ ਸਿੰਘ ਜੀ ਸਨ ਸਤਿਗੁਰੂ ਮਹਾਰਾਜ ਜੀ ਤੋਂ ਦੁਨਿਆਵੀ ਉਮਰਾਂ ਵਿੱਚ ਕੋਈ 9 ਸਾਲ ਵੱਡੇ ਸਨ। ਬਾਬਾ ਜੀਵਨ ਸਿੰਘ ਜੀ ਦਾ ਜਨਮ 5 ਸਾਉਣ ਨੂੰ ਹੋਇਆ, 5 ਸਾਉਣ 1714 ਬਿਕਰਮੀ ਸੰਮਤ। ਸਤਿਗੁਰ ਜੀ ਦਾ ਜਿਹੜਾ ਉਹ ਅਵਤਾਰ ਹੋਇਆ 1723 ਬਿਕਰਮੀ ਸੰਮਤ ਵਿੱਚ। ਇਸ ਤਰ੍ਹਾਂ 8-9 ਸਾਲ ਦੇ ਕਰੀਬ ਬਾਬਾ ਜੀਵਨ ਸਿੰਘ ਜੀ ਉਮਰ ਵਿੱਚੋਂ ਵੱਡੇ ਸਨ, ਜਿਨ੍ਹਾਂ ਨੇ ਸਾਧ ਸੰਗਤ ਜੀ ਉਹ 1714 ਤੋਂ ਲੈ ਕਰਕੇ ਐਂਡ ਤੱਕ ਚਮਕੌਰ ਦੀ ਗੜੀ 1704 ਵਿੱਚ ਜਦੋਂ ਜੰਗ ਹੋਈ ਉਦੋਂ ਤੱਕ ਆਪਣੇ ਅੰਤਲੇ ਸਵਾਸਾਂ ਤੱਕ ਜਿਹੜੀ ਸਿੱਖੀ ਨਿਭਾਈ ਗੁਰੂ ਕੀ। ਸਾਰਾ ਬਚਪਨ ਸਾਰਾ ਜਵਾਨੀ ਤੋਂ ਉੱਪਰ ਗ੍ਰਹਿਸਥ ਜੀਵਨ ਵੀ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਦੇ ਚਰਨਾਂ ਵਿੱਚ ਬਿਤਾਇਆ। ਅੱਜ ਉਹਨਾਂ ਦਾ ਜਨਮ ਦਿਹਾੜਾ ਹੈ, ਆਪਣੇ ਨਗਰ ਦੀਆਂ ਸੰਗਤਾਂ ਵੀ ਬੜੀ ਸ਼ਰਧਾ ਭਾਵਨਾ ਨਾਲ ਬਾਬਾ ਜੀਵਨ ਸਿੰਘ ਜੀ ਦਾ ਦਿਨ ਮਨਾ ਰਹੀਆਂ ਹਨ। ਜਿਸ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਬਾਬਾ ਜੀਵਨ ਸਿੰਘ ਸਤਿਗੁਰੂ ਜੀ ਨੇ ਬਚਨ ਕੀਤੇ ਸੀ ਕਿ ਅਸਾਂ ਨੇ ਜੋ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਗਿਆ ਭਈ ਅਕਾਲ ਕੀ ਤਵੈ ਜਲਾਇਓ ਪੰਥ, ਕਿ ਜੋ ਆਗਿਆ ਪਰਮੇਸ਼ਰ ਦੀ ਹੋਈ ਹੈ ਆ ਤਾਦੀਆ ਪੰਥ ਚਲਾਇਆ ਹੈ, ਅਕਾਲੀ ਪੰਥ ਖਾਲਸਾ ਪੰਥ, ਇਹ ਜੋ ਅਸਾਂ ਨੇ ਮਜ਼ਹਬ ਪ੍ਰਗਟ ਕੀਤਾ ਹੈ ਇਹਦੇ ਅਸਾਂ ਨੇ ਮੋਹਰੀ ਬਣਾਇਆ ਹੈ ਬਾਬਾ ਜੀਵਨ ਸਿੰਘ ਜੀ ਨੂੰ, ਅਤੇ ਇਸ ਕਰਕੇ ਮਜ਼ਹਬੀ ਸਿੰਘ ਹੈ। ਮਜ਼ਹਬੀ ਦਾ ਅਰਥ ਹੁੰਦਾ ਸਾਧ ਸੰਗਤ ਜੀ, ਅਰਬੀ ਦਾ ਸ਼ਬਦ ਹੈ ਕਿ ਮਜ਼ਹਬ। ਆਪਾਂ ਜਿਵੇਂ ਕਹਿ ਦਿੰਦੇ ਵੀ ਉਹ ਤੇਰਾ ਕੋਈ ਦੀਨ ਮਜ਼ਹਬ ਹੈ ਕਿ ਨਹੀਂ ਹੈ, ਮਜ਼ਹਬ ਦਾ ਅਰਥ ਹੈ ਧਰਮ, ਮਜ਼ਹਬੀ ਦਾ ਅਰਥ ਹੈ ਧਰਮੀ। ਜਿਹੜਾ ਧਰਮ ਨੂੰ ਅਪਣਾਉਣ ਵਾਲਾ ਉਹਨੂੰ ਕਹਿੰਦੇ ਧਰਮੀ। ਉਹ ਬਾਬਾ ਜੀਵਨ ਸਿੰਘ ਜੀ ਨੇ ਧਰਮ ਅਪਣਾਇਆ ਸੀ, ਜਿਸ ਕਰਕੇ ਗੁਰੂ ਜੀ ਨੇ ਉਹ ਸੇਵਾ ਵੇਖ ਕੇ ਪ੍ਰੇਮ ਵੇਖ ਕੇ ਕਿਹਾ ਸੀ ਵੀ ਇਹ ਮਜ਼ਹਬੀ ਸਿੰਘ ਹੈ ਭਾਵ ਧਰਮੀ ਸਿੰਘ ਹੈ, ਅਤੇ ਨਾਲ ਹੀ ਕਿਹਾ ਵੀ ਤੁਸੀਂ ਸਾਡੇ ਅੰਸ਼ ਹੋ। ਗੁਰੂ ਜੀ ਨੇ ਤਾਂ ਹੀ ਦੇ ਬਚਨ ਕਹੇ ਸੀ ਰੰਗਰੇਟੇ ਗੁਰੂ ਕੇ ਬੇਟੇ, ਕਿ ਜਿਹੜੇ ਰੰਗਰੇਟੇ ਹੈ ਇਹ ਸਾਡੇ ਬੇਟੇ ਹਨ। ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਅਖੀਲੇ ਸਵਾਸਾਂ ਤੱਕ ਸਾਧ ਸੰਗਤ ਜੀ ਉਹ ਸੇਵਾ ਨਿਭਾਈ, ਜੋ ਗੁਰੂ ਘਰ ਦਾ ਸਿਧਾਂਤ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਜੀਵਨ ਦੀ ਆਸਾ ਛੱਡ ਕੇ ਮਰਨਾ ਕਬੂਲ ਕਰਕੇ ਗੁਰੂ ਦੀ ਸਿੱਖੀ ਨਿਭਾਈ। ऐसे बाबा जीवन सिंह जी का जन्म है। तो जो साध संगत जी अपने नगर दी संगतां बड़ी श्रद्धा भावना नाल मना रही है, होर थावां ते मनाए जा रहे हैं। कईयां दा जिहड़ा वो जन्म के सिद्धांत विच कोई बखेड़ा जिहा जिहदे करके अस्सू के महीने च मनाउंदे है, असल रूप में जे मनिया जाए तो यही ठीक है जिहड़ा अज दे दिन मनाया जा रहा है। बाबा जी का जन्म भी कई थावां ते दस्सिया जांदा, कोई गग्गोमाल कहिंदा, कोई रमदास कहिंदा है, तो कोई जिहड़ा पटना साहब, कोई बनारस। उंज मुख रूप में पटना साहब का ही बाबा जी का जन्म है। उत्थे सारियां जिहड़ियां शस्त्र विद्या, गुरबाणी की विद्या, तैरन की विद्या, सब प्रकार की विद्या मामा कृपाल चंद जी पासों शस्त्र विद्या की खास करके जिहड़ी सिखी, सारियां जंगां विच हिस्सा पाया बाबा जीवन सिंह जी ने। उन्होंने सेवा की है जो कि साध संग जी गुरु के सिख की कोई जात पात है नहीं। जात पात का जिहड़ा बखेड़ा है वह अभिमानी सिखा ने, साढ़े वर्गे जिहड़े अहंकारी लोग होंगे है जिन्हां जात का माण हुंदा कईयां नूं, जदों कि वह रब दे घर अगे जात ना पुछिए करनी शब्द है सार, उत्थे जात नहीं पुछी जाती, उत्थे ते कमाई पुछी जाती, भगती करनी, उत्थे नाम पुछया जाता है। आया वह प्रवान है जे कुल का करे उधार, उन्हां दा आया प्रवान है जिहड़े कुलां दा उधार कर लेंदे है, जिन्हां तो साध संगत जी पिछे लग्या चरनी लग्या अवतार जाईदा, वह आप दे आप मुक्त मुक्त करे संसार, नानक तिस जन को सदा नमस्कार। इहो जे सेवकां नूं नमस्कार है जिहड़े आप मुक्त है ते दूजिआं नूं मुक्त कर देंदे है। ऐसे ही बाबा जीवन सिंह जी सन, वह भी साध संगत जी शहीद है ते आपां शहीदां दी कथा सरवण करदे आ रहे हैं। तो सतगुरु जी की कृपा सदका महाराज कृपा करन, जिवें गुरु के सिखा ने शीस दे करके गुरु की सिखी निभाई है, सिदक भरोसे दे रहे हैं, जिन्हां नूं इह गल दा पता है कि मार्ग खंडे धार है, ये जिहड़ा सिखी का मार्ग है ये खंडे की धार विचों निकलिया है, फिर वालों निक्का है गुरपंथ निराला, वाल गुर वालों निक्का गुरपंथ निराला। ये जिहड़ा गुरु की सिखी है ना, वाल तो निकी है, तो गुरु का पंथ भी बड़ा निराला है। गुरु के सिखा ने वह सिखी निभाई है, पीर मुरीदा पिरहड़ी, वो पीरां दे नाल मुरीदा की पिरहड़ी निभी है, सेवक की ओढ़ के निभी मुरीद। ऐसे भाई जीवन सिंह अज जन्म दिहाड़ा है, आप संगतां नूं एक बार फिर बेअंत बेअंत वधाइया होण। हुण जो आपां लड़ीवार रूप में कथा आपां करदे आ रहे हाँ, अखीरले समें जो सरवण करिए, महाराज जी कृपा करन अपनी कथा आप करवा लैन। सरवण करन तो पहलां गुरु जी दे चरणां विच नवाओ सी ते बोलो जी सतनाम श्री वाहिगुरु साहिब जी, सतनाम श्री वाहिगुरु साहिब जी,
सतनाम श्री वाहिगुरु साहिब जी। दोहरा खान बहादुर जब मरियो,
जदों जकरिया खान खान बहादुर अपनी मौते अपने किते हुए कर्मा दा फल भोग के खत्म हो गया, मर गया,
रहे पुत्र उस दोए,
इहदे मगरों औलाद रह गई, दो इहदे पुत्र सन जड़े वह भी बड़ी टेढ़ी मत वाले,
लोहारै औम तांग के,
एक जिहड़ा सी वह लाहौर दा सूबे दा नवाब बनिया, एक मुल्तान दा नवाब बनिया,
सूबेदार भए सोए,
एक ते लाहौर दे शहर दा एक मुल्तान शहर दा, इहदे दोवें पुत्र सूबेदार बने,
जौ पई अहिया खां शाह निवाज,
जिहड़ा सी इत्थे अहिया खां आ गया है, उंज यहिया खां वी कहिंदे उहनूं, जिहड़ा उहदा सी ना पुत्र जकरिया खान खान बहादुर दा, उह सी लाहौर दा सूबेदार, जकरिया खान दे मरन पिछों बनिया। ਤੇ ਮੁਲਤਾਨ ਦਾ ਬਣਿਆ ਸ਼ਾਹ ਨਵਾਜ ਖਾਨ
ਦੋਨੋ ਮਿਲ ਕਰ ਤੀਨੋ ਰਾਜ
ਦੋਨਾਂ ਨੇ ਪਹਿਲਾਂ ਦੇ ਸਹਿਮਤੀ ਦੇ ਨਾਲ ਮਿਲ ਕਰਕੇ ਰਾਜ ਭਾਗ ਕੀਤਾ
ਸ਼ਾਹ ਨਿਵਾਜ ਫੜ ਅਹੀਓ ਲਯੋ
ਇਹ ਸ਼ਾਹ ਨਵਾਜ ਦਾ ਪਹਿਲਾ ਨਾਮ ਸੀ ਐਤੁੱਲਾ ਖਾਨ ਐਤੁੱਲਾ ਖਾਨ ਦਾ ਨਾਮ ਸੀ ਅਤੇ ਹੈ ਵੀ ਬੜਾ ਖਤਰਨਾਕ ਸੀ ਇਹਨੇ ਆਪਣੇ ਭਰਾ ਯਹੀਆ ਖਾਨ ਨੂੰ ਜੋ ਕਿ ਭਾਈ ਸ਼ਬੇਕ ਸਿੰਘ ਜੀ ਨੇ ਉਹ ਖਾਲਸੇ ਵਿੱਚ ਬੈਠਿਆਂ ਹੀ ਉਹ ਵਚਨ ਕੀਤੇ ਸੀ ਕਿ ਖਾਲਸਾ ਜੀ ਜ਼ਕਰੀਆ ਖਾਨ ਨੇ ਤਾਂ ਮਰ ਮੁੱਕ ਜਾਣਾ ਮਗਰੋਂ ਤੁਰਕਾਂ ਨੇ ਵੀ ਆਪੋ ਵਿੱਚ ਲੜ ਮਰ ਕੇ ਮੁੱਕ ਜਾਣਾ ਹੈ ਉਹ ਭਵਿੱਖਵਾਕ ਜਿਹੜੇ ਕਹੇ ਉਹ ਪੂਰੇ ਹੋਣ ਜਾ ਰਹੇ ਸਨ ਜਿਹੜਾ ਸ਼ਾਹ ਨਵਾਜ ਖਾਨ ਜ਼ਕਰੀਆ ਖਾਨ ਦਾ ਪੁੱਤਰ ਇਹਨੇ ਯਹੀਆ ਖਾਨ ਨੂੰ ਜਿਹੜਾ ਫੜ ਲਿਆ
ਲੂਟ ਕੂਟ ਬਾਹਰ ਕਰ ਦਿਓ
ਇਹਨੂੰ ਚੰਗਾ ਉਹਨੇ ਲੁੱਟਿਆ ਲਾਹੌਰ ਵਿੱਚ ਆ ਕੇ ਮੁਲਤਾਨ ਤੋਂ ਨਾਲੇ ਉਹਨੂੰ ਕੁੱਟਿਆ ਲੁੱਟ ਕੁੱਟ ਕੇ ਅਤੇ ਉਹਨੂੰ ਕੱਢ ਦਿੱਤਾ ਲਾਹੌਰ ਵਿੱਚੋਂ
ਇਸ ਬਿਦ ਕਾਲ ਕੁਛ ਬਿਤਾਇਓ
ਇਸ ਤਰ੍ਹਾਂ ਇਹ ਦੋਵੇਂ ਇਲਾਕਿਆਂ ਦਾ ਮੁਲਤਾਨ ਦਾ ਵੀ ਤੇ ਲਾਹੌਰ ਦਾ ਵੀ ਇਹ ਹਾਕਮ ਬਣ ਗਿਆ ਸਮਾਂ ਕੁਝ ਇਸ ਤਰ੍ਹਾਂ ਬੀਤਿਆ
ਸ਼ਾਹ ਨਿਵਾਜ ਨਵਾਬ ਕਹਾਇਓ
ਤੇ ਇੱਥੇ ਜ਼ਿਕਰ ਨਹੀਂ ਆਇਆ ਹੈ ਉਂਝ ਭਾਈ ਸ਼ਬੇਕ ਸਿੰਘ ਦੀ ਜਿਹੜੀ ਸ਼ਹੀਦੀ ਹੈ ਉਹ ਯਹੀਆ ਖਾਨ ਵੱਲੋਂ ਕੀਤੀ ਗਈ ਸੀ ਜਾਂ ਉੱਥੇ ਗਿਆਨੀ ਗਿਆਨ ਸਿੰਘ ਜੀ ਨੇ ਉਹ ਵਿਜੇ ਖਾਨ ਦਾ ਨਾਮ ਲਿਖਿਆ ਹੋਇਆ ਹੈ ਆ ਸ਼ਬਦ ਕੋਸ਼ ਦੇ ਵਿੱਚ ਲਿਖਿਆ ਹੈ ਕਿ ਯਹੀਆ ਖਾਨ ਜ਼ਕਰੀਆ ਖਾਨ ਦਾ ਨਾਮ ਲਿਖਿਆ ਹੈ ਪਰ ਉਹ ਯਹੀਆ ਖਾਨ ਅਤੇ ਜ਼ਕਰੀਆ ਖਾਨ ਦਾ ਪੁੱਤਰ ਸੀ ਉਹ ਗਲਤੀ ਨਾਲ ਹੀ ਉੱਥੇ ਜ਼ਕਰੀਆ ਖਾਨ ਨੂੰ ਯਹੀਆ ਖਾਨ ਲਿਖਿਆ ਹੈ
ਸੂਫੀ ਲਾਗੇ ਸਿੰਘਣ ਮਾਰਨ ਸ਼ਾਹ ਨਿਵਾਜ ਨਵਾਬ ਕਹਾਇਓ
ਸ਼ਾਹ ਨਵਾਜ ਜਿਹੜਾ ਖਾਨ ਸੀ ਜ਼ਕਰੀਆ ਖਾਨ ਦਾ ਪੁੱਤਰ ਇਹ ਲਾਹੌਰ ਦਾ ਅਤੇ ਮੁਲਤਾਨ ਦਾ ਨਵਾਬ ਕਹਾਉਣ ਲੱਗਾ
ਸੂਫੀ ਲਾਗੇ ਸਿੰਘਣ ਮਾਰਨ
ਇਹ ਵੀ ਭੈੜੀ ਮਰਦਾ ਸੀ ਉਹ ਜ਼ਕਰੀਆ ਖਾਨ ਤੰਗ ਹੋਇਆ ਸੀ ਹੁਣ ਪੁੱਤਰਾਂ ਨੇ ਤਾਂ ਵੇਖਿਆ ਹੀ ਹੋਊਗਾ ਨਾ ਅਤੇ ਉਹ ਵੀ ਫੁੱਟ ਕੇ ਕਹਿੰਦਾ ਸੀ ਵੀ ਮੈਂ ਤਾਂ ਆਪਣੀ ਔਲਾਦ ਨੂੰ ਇਹੀ ਕਹਾਂਗਾ ਵੀ ਸਿੰਘਾਂ ਨਾਲ ਵੈਰ ਨਾ ਕਰਿਓ ਨਹੀਂ ਤਾਂ ਦੁੱਖ ਪਾਓਗੇ ਇਹ ਨਵਾਬ ਬਣਨ ਦੀ ਦੇਰ ਹੋਈ ਇਹ ਵੀ ਆਪਣੀਆਂ ਕਰਤੂਤਾਂ ਕਰਨ ਲੱਗਾ ਅਤੇ ਸਿੰਘਾਂ ਨੂੰ ਮਾਰਨ ਲੱਗਾ
ਐਸੋ ਭਇਓ ਸਮੇਂ ਕੋ ਕਾਰਨ
ਇਸ ਤਰ੍ਹਾਂ ਸਮੇਂ ਦਾ ਉਹ ਫਿਰ ਪਹਿਲਾਂ ਵਾਲਾ ਹੈ ਜਿਵੇਂ ਜ਼ਕਰੀਆ ਖਾਨ ਨੇ ਨੱਕ 'ਚ ਦਮ ਕਰ ਛੱਡਿਆ ਸੀ ਉਹੀ ਕਾਰਨ ਹੋ ਗਿਆ ਫਿਰ
ਲੱਗ ਤਪ ਜਸ ਪਤ ਭਏ ਦੀਵਾਨ
ਇਹਨਾਂ ਇਹਦੇ ਜਿਹੜੇ ਦੀਵਾਨ ਹੋਏ ਇੱਕ ਲਖਪਤ ਰਾਏ ਇੱਕ ਜਸ ਪਤ ਰਾਏ ਜਿਹੜਾ ਜਸਪਤ ਰਾਏ ਸੀ ਇਹ ਪਹਿਲਾਂ ਲਾਹੌਰ ਆਪਣਾ ਜਲੰਧਰ ਦਾ ਵੀ ਹਾਕਮ ਰਿਹਾ ਇਹਦੀ ਅਦੀਨਾ ਬੇਗ ਹਾਕਮ ਨਾਲ ਥੋੜ੍ਹੀ ਅਣਬਣ ਹੋ ਗਈ ਫਿਰ ਇਹਨੂੰ ਜ਼ਕਰੀਆ ਖਾਨ ਨੇ ਬਣਾ ਦਿੱਤਾ ਐਮਨਾਬਾਦ ਪਰਗਣੇ ਦਾ ਹਾਕਮ ਛੋਟਾ ਅਦੀਨਾ ਬੇਗ ਨੂੰ ਜਲੰਧਰ ਦਾ ਬਣਾ ਦਿੱਤਾ ਇੱਧਰੋਂ ਜਿਹੜਾ ਲਖਪਤ ਰਾਏ ਸੀ ਲਖਪਤ ਰਾਏ ਅਤੇ ਜਸਪਤ ਰਾਏ ਮਾਣਕੋਸ਼ 'ਚ ਤਾਂ ਇਹਨਾਂ ਦੇ ਤਿੰਨ ਭਰਾਵਾਂ ਦੇ ਨਾਮ ਦਿੱਤੇ ਵੀ ਲਖਪਤ ਰਾਏ ਜਸਪਤ ਰਾਏ ਅਤੇ ਨਰਪਤ ਰਾਏ ਇਸ ਤਰ੍ਹਾਂ ਇਹ ਦੋਵੇਂ ਭਰਾ ਜਿਹੜੇ ਖੱਤਰੀਆਂ ਦੀ ਯਾਦ ਵਿੱਚੋਂ ਅਤੇ ਹੈ ਬੜੇ ਮਾੜੀ ਮਤ ਦੇ ਇਹ ਕਵੀ ਜੀ ਦੱਸਦੇ ਵੀ ਲਖਪਤ ਰਾਏ ਜਸਪਤ ਰਾਏ ਸ਼ਾਹ ਨਵਾਜ ਖਾਨ ਦੇ ਇਹ ਬਣੇ ਵਜ਼ੀਰ ਦੀਵਾਨ ਅਤੇ ਹੈ ਕਿੱਥੋਂ ਦੇ ਰਹਿਣ ਵਾਲੇ ਕਲਾਨੌਰ ਦੇ ਆ ਗੁਰਦਾਸਪੁਰ ਵਿੱਚ ਕਲਾਨੌਰ ਜਿਹੜਾ ਹੈ ਅਤੇ ਖੱਤਰੀਆਂ ਦੀ ਯਾਦ ਵਿੱਚੋਂ ਜਾਣ ਲਓ ਇਸ ਤਰ੍ਹਾਂ ਦੱਸਿਆ ਜਾਂਦਾ ਵੀ ਜਿਹੜਾ ਲਖਪਤ ਰਾਏ ਹੋਣੀ ਖੱਤਰੀ ਸੀ ਇਹ ਕਿਹਨਾਂ ਵਿੱਚੋਂ ਸੀ ਜੋ ਸੱਜਣ ਠੱਗ ਹੈ ਨਾ ਜਿਹਦੇ ਸਤਿਗੁਰੂ ਜੀ ਨਾਲ ਜਿਹਦੇ ਵਿਚਾਰ ਵਟਾਂਦਰਾ ਹੋਇਆ ਸੀ ਮਹਾਰਾਜ ਨੇ ਸਿੱਧੇ ਰਾਹ ਪਾਇਆ ਸੀ ਇਹਨਾਂ ਦੀ ਜਿਹੜੀ ਯਾਦ ਸੀ ਨਾ ਉਹਦੇ ਉਦੋਂ ਦੀ ਸ਼ਰਧਾ ਵਾਲੀ ਬਣ ਗਈ ਸੀ ਅਤੇ ਗੁਰੂ ਮਹਾਰਾਜ ਨੂੰ ਮੰਨਦੀ ਸੀ ਵਿੱਚੋਂ ਕੋਈ ਵਿਗੜ ਕੇ ਜੋ ਖਾਲਸੇ ਨਾਲ ਵੈਰ ਇਹਨਾਂ ਬੰਨ ਲਿਆ ਲਖਪਤ ਰਾਏ ਜਸਪਤ ਰਾਏ ਦੋਵੇਂ ਭਰਾ ਵੀ ਦੁਸ਼ਟ ਜਿਹੜਾ ਸਿੰਘਾਂ ਦੇ ਕਹਿਰ ਢਾਉਣ ਲੱਗ ਪਏ ਮਾਰਨ ਲੱਗ ਪਏ ਅਤੇ ਪਰ ਸਿੰਘ ਕਿੱਥੋਂ ਪਿੱਛੇ ਹਟਦੇ ਹੈ ਜਿਨ੍ਹਾਂ ਦੀ ਜਾਤ ਗੋਦੀ ਉਹ ਦੰਗਾ ਫਸਾਦ ਦੀ ਧਰਮ ਦੀ ਖਾਤਰੀ ਜਿਹੜੇ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ धर्म की खातर ही जड़े लड़ते यहोज सुरमे वह कितों पिछे हटते है। खालसा भी इन्हों लड़ता है, लड़ शहीदियाँ पाँगा खेंदा है, पिछे नहीं हटते। क्योंकि गुरु के सिंह पातशाही का दावा रखते हैं। सिंघा पता भी गुरु जी ने कहा है भी इन गरीब सिखों को देहो पातशाही, ये याद करे हमारी गुरियाई। इन्होंने पातशाही देनी है, दिती भी है महाराज जी ने। गुरु महाराज जी तो आनंदपुर साहब जो खालसा से उदों ही पातशाही दे रहे सी, पर वो सिखी विचों साडे इहो जे सीगे जिहड़े कहिंदे महाराज जी आ इत्थों तक ही दे दो, आ दहां पिंडां दा राज भाग ही दे दो। सतगुरु जी कहिंदे भी देशां विदेशां दे लै लो राज, पर सिखां ने आ मंगे कल्ला पंजाब दा राज, जिहदे करके गुरु जी कहिंदे भी बख्शिशां दे बड़ियां वड्डियां कर रहे हैं, पर तुसीं समझदे नहीं हो। इस करके वह थोड़ा काम पिछे रह गया। हुण पर जो गुरु जी ने बचन किए भी फिर भी पातशाही खालसे नूं देनी, हन्ने हन्ने राज होना है। सिंह जिहड़े ओह पातशाही का दावा रखते हैं,
मारे तुरकण करके धावा।
इस तरह तुरकना तुरक उपर जिहड़े फौजां चढ़ के आउंदियां मुसलमाना दियां, उन्हां उपर सिंह धावा करके पै जांदे हल्ला करके। अगों जिहड़े तुरक है वह भी फौजां लै के धावा करदे आ, हल्ला बोलदे सिख सिखां ते। जिथे ही वह सुन लेंदे है भी आ सिंघां ने फलाने थां जिहड़ा वह डेरा पाया टिकाणा कीता है,
तुरक फौज जा पावे घेरा।
तुरक फौज चढ़ के जाती है, उत्थे जा के घेरा पा लैंदी, इर्द गिर्द खड़ के ते सिंघां नूं घूर कप करती है। सिंह की करते हैं, लड़ते हैं, लड़ के शहीदियाँ पाते हैं, बहुत ही फौज वेख के नठ तुरते हैं, कदी नठ जाते हैं। तो जो पहला लड़ पेंदे है, जो पता लग जाता भी हुण वाह पेशनी फौज बहुत ही तुरकां दी आ गई है, तो सिंह की करते हैं, वह नठ जाते हैं। जदों हुण फौज इधरों वो थां छड्ड के चली जाती है, फिर उस थां ही सिंह फेरा खड़ते हैं। क्योंकि सिंघां ने भी वह गुरु के बचन ही याद है भी पातशाह ने करनी करनी दावा रखते हैं ना, इस करके नहीं भी वह अपना बोरियां बिस्तरा बांध के रखना भी चलीए लड़ाई झगड़े तो की लैना है। वह जिहड़ा दावा खालसे ने रख्या हन्ने हन्ने पातशाही का, उहदे करके सिंह लड़ते हैं, शहीदियाँ पाते हैं, बहुती फौज वेख के नठ जाते हैं, फिर वह पिछा मुड़ आते हैं।
मार भजै सिंह जह छिपै।
सिंह की करते हैं भी उन्हां तुरकां नूं मार के ते जा छिपदे हैं। इस तरह तुरको सिंघां नूं मारदे है, सिंह जिहड़े ओह दाका मार के छिप जांदे हन।
गैले तुरक अकाही।
ते सिंह जदों तुरकां दी फौज नूं मार के छिप जांदे किते जंगलां वेलियां च, तुरक फौज मगरे जिहड़ा पिछा करदी है, पिछा करके बड़ा अकाउंदे सताउंदे दुख देंदे हन।
चौपाई अक पक सिंह दिन सो गुजारे।
इस तरह सिंह अक पक कच्चे पक्के जे दुख सुख दे जिहड़े दिन गुजारदे आ। अजिदा लख पत राय दा जिहड़ा नाम आया है, इह ते साध संगत जी जदों भाई मणि सिंह जी नूं शहीद किया है, उदों भी ये दुष्ट ने विच बड़ियां ने चुगलां मारियां सी। काजी मुल्ले मलाणे कट्ठे मिल के कहिंदे सी वी सप्प बुकल मैं पल रहा सिंघन का सरदार। इह विच इहदा शहीद बिलास भाई मणि सिंह जी उह ग्रंथ विच जिक्र आया है कि जदों भाई मणि सिंह जी हुणी इत्थे सन हरिमंदर साहब समागम ते संगतां नाल आईआं, दिवाली दे कठ ना होया सिंघां दा, ते जकरिया खान भैड़ी मत वाले ने पहला ही अपनी फौज चढ़ाई सी। वह फौज का सरदार कौन सी? लखपत राय, लखू जिन्हों कहिंदे है। इहनू लखपत राय ने खालसा कहिंदा सीधा नाम दा लखू ही कह दिंदे है। ते राम तीर्थ ते इहने टिकाणा कीता सी वी इत्थे टिक जाने जो खालसा बहुता सिंघ चढ़ आउणगे नामी नामी ते फड़ लवांगे। वो कोई आया ना फिर मगरों जिहड़े थोड़े जिहड़े दा लगे उन्होंने फड़न वाला भी लखू ही है, तो भाई मणि सिंह होणा नूं फड़ के लैके जाण वाला भी ये लखपत राय ही है। ਇਸ ਤਰ੍ਹਾਂ ਹੁਣ ਉਹ ਲਖਪਤ ਰਾਏ ਦੀ ਜਸਪਤ ਰਾਏ ਦੀ ਸਾਧ ਸੰਗਤ ਦੀ ਜਿਹੜੀ ਉਹ ਕਥਾ ਹੁਣ ਚੱਲ ਰਹੀ ਹੈ, ਜਿਵੇਂ ਗੁਰਦਾਸਪੁਰ ਦਾ ਉਹ ਘੱਲੂਕਾਰਾ ਹੋਇਆ, ਜਿਵੇਂ ਫਿਰ ਇਹਦੇ ਭਰਾ ਦਾ ਸਿਰ ਵੱਢਿਆ, ਹੁਣ ਇੱਥੇ ਉਹੀ ਕਥਾ ਦਾ ਜਿਹੜਾ ਹੌਲੀ ਹੌਲੀ ਜ਼ਿਕਰ ਆ ਜਾਣਾ ਹੈ। ਇਸ ਤਰ੍ਹਾਂ ਕਹਿੰਦੇ ਹਨ, ਗੁਰੂ ਕੇ ਸਿੰਘ ਅੱਕ ਪੱਕ ਕੱਚੇ ਪੱਕੇ ਆ ਦੁੱਖ ਸੁੱਖ ਵਿੱਚ ਗੁਜ਼ਾਰਾ ਕਰ ਰਹੇ ਹਨ, ਤੇ ਇਹਨਾਂ ਹਾਕਮਾਂ ਦੇ ਉਹ ਮਤ ਜੀ ਮਾਰ ਕੇ ਲੁੱਟ ਪੁੱਟ ਕੇ ਫਸਾਦ ਜਿਹਾ ਕਰਕੇ ਤੇ ਅੱਗੇ ਵੱਲ ਨੂੰ ਨਿਕਲ ਜਾਂਦੇ ਹਨ, ਤੇ ਸਿੰਘ ਕਿਉਂਕਿ ਆਸਾ ਧਾਰਦੇ ਪਾਤਸ਼ਾਹੀ ਦੀਆਂ ਕਿ ਗੁਰੂ ਨੇ ਸਾਡੇ 'ਤੇ ਮਿਹਰ ਕੀਤੀ ਹੈ, ਉਹ ਇੱਕ ਦਿਨ ਜਿਹੜਾ ਸਾਡਾ ਆਉਣਾ ਹੀ ਆਉਣਾ, ਜਿਸ ਕਰਕੇ ਆਣ ਨਾ ਮਨ ਹੈ ਆਣ ਕੀ ਬਿਨ ਸੱਚੇ ਗੋਬਿੰਦ ਪਾਤਸ਼ਾਹੇ, ਆਣ ਕਨੌੜ ਜਿਹੜਾ ਡਰ ਪੈ ਰੱਬ ਤੋਂ ਬਿਨਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਖਾਲਸਾ ਜਿਹੜਾ ਮੰਨਦਾ ਨਹੀਂ ਹੈ,
ਭਾਵੇਂ ਦੁੱਖ ਸੋ ਸੁੱਖ ਵਿਚਾਰੈ,
ਦੁੱਖ ਭਾਵੇਂ ਪਾਉਂਦੇ ਹੈ ਕਿਉਂਕਿ ਲੜਾਈ ਝਗੜੇ ਫਸਾਦ ਵਿੱਚੋਂ ਕਦੀ ਸੁੱਖ ਨਹੀਂ ਹੈ, ਸਿੰਘ ਭਾਵੇਂ ਉਹ ਤੁਰਕਾਂ ਪਾਸੋਂ ਜੰਗ ਕਰਕੇ ਦੁੱਖ ਦੇ ਪਾਉਂਦੇ ਹੈ ਪਰ ਫਿਰ ਵੀ ਸੌਖੀ ਵਿਚਾਰਦੇ। ਇਹੀ ਕਹਿੰਦੇ ਮਹਾਰਾਜ, ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਦੁੱਖ ਸੁੱਖ ਪ੍ਰਭ ਦੇਵਨ ਹਾਰ, ਕਿ ਮਹਾਰਾਜ ਦੁੱਖ ਸੁੱਖ ਦੇ ਤੂੰ ਦੇਣ ਵਾਲਾ ਹੈ, ਤੇਰੀ ਮਿਹਰ ਨਾਲ ਇੱਕ ਦਿਨ ਸਮਾਂ ਆ ਹੀ ਜਾਣਾ ਜਿੱਥੇ ਦੁੱਖ ਹੈ ਅਤੇ ਸੁੱਖ ਵੀ ਆਉਣਾ ਹੈ, ਦੁੱਖ ਨੂੰ ਵੀ ਸੁੱਖ ਕਰਕੇ ਵਿਚਾਰਦੇ ਹੈ, ਚੜ੍ਹਦੀ ਕਲਾ ਵਿੱਚ ਆਨੰਦ ਪ੍ਰਸਾਨੀ ਰਹਿੰਦੇ ਹਨ,
ਬਚਨ ਗੁਰੂ ਹਮ ਸਾਚ ਭੀ ਹੋਵੈ,
ਆਪੋ ਵਿੱਚ ਹੀ ਗੱਲਾਂ ਕਰਦੇ ਹੈ ਵੀ ਜੋ ਸਤਿਗੁਰੂ ਜੀ ਨੇ ਬਚਨ ਕੀਤੇ ਚੜ੍ਹਦੀ ਕਲਾ ਵਾਲੇ ਪਾਤਸ਼ਾਹੀ ਵਾਲੇ, ਉਹ ਇੱਕ ਨਾ ਇੱਕ ਦਿਨ ਸੱਚ ਹੋਣੇ ਹੀ ਹਨ, ਕਿ ਗੁਰੂ ਦੇ ਬਚਨਾਂ ਕਰਕੇ ਅਸੀਂ ਹੰਨੇ ਹੰਨੇ ਪਾਤਸ਼ਾਹੀ ਉਹ ਗੁਰੂ ਜੀ ਨੇ ਕਰਾਉਣੀ ਕਰਾਉਣੀ। ਹੰਨੇ ਹੰਨੇ ਪਾਤਸ਼ਾਹੀ ਕੀ ਹੁੰਦੀ ਹੈ, ਜਿਵੇਂ ਆਪਾਂ ਕਹਿ ਦਿੰਦੇ ਆਮ ਹੀ ਬੋਲੀ ਘਰਾਂ ਵਿੱਚ, ਤੇਰਾ ਹੰਨੇ ਹੰਨੇ ਰਾਜ ਹੈ ਤੇਰਾ, ਹੰਨੇ ਹੰਨੇ ਦਾ ਉਹ ਅਰਥ ਹੁੰਦਾ ਹੈ ਵੀ ਕਾਠੀ ਕਾਠੀ ਰਾਜ, ਘੋੜੇ ਦੀ ਕਾਠੀ ਕਾਠੀ 'ਤੇ ਗੁਰੂ ਕਾ ਸਿੱਖ ਬੈਠੇਗਾ, ਅਤੇ ਬਾਦਸ਼ਾਹ ਲੋਕ ਵੀ ਹੁਣ ਘੋੜੇ ਦੇ ਕਾਠੀਆਂ 'ਤੇ ਬੈਠਦੇ ਆ, ਹੁਣ ਤਾਂ ਚਲੋ ਗੱਲ ਵੱਖਰੀ ਵੀ ਉਹ ਗੱਡੀਆਂ ਆ ਗਈਆਂ ਵੱਖਰੀਆਂ, ਅਤੇ ਲੋਕ ਗੱਡੀਆਂ ਨੂੰ ਘੋੜੇ ਮੰਨਿਆ ਹੈ ਅੱਜ ਕੱਲ੍ਹ ਦੇ ਜ਼ਮਾਨੇ ਨਾਲ, ਪਹਿਲਾਂ ਲੋਕ ਵੱਡੇ ਵੱਡੇ ਰਾਜੇ ਮਹਾਰਾਜੇ ਆਪਣੇ ਗੁਰੂ ਸਾਹਿਬਾਨ ਹੀ ਸੰਪੂਰਨ ਸਾਰੇ ਗੁਰੂ ਸਾਹਿਬਾਨ ਘੋੜਿਆਂ ਦੀ ਸਵਾਰੀ ਕਰਦੇ ਰਹੇ, ਜਿਹੜੇ ਸਤਿਗੁਰਾਂ ਨੇ ਵੀ ਜਿਹੜਾ ਇੱਧਰ ਉੱਧਰ ਗਏ ਹੈ। ਅਤੇ ਹੰਨੇ ਹੰਨੇ ਪਾਤਸ਼ਾਹੀ ਦਾ ਮਤਲਬ ਗੁਰੂ ਜੀ ਦਾ ਹੁਕਮ ਹੈ, ਸਾਡਾ ਸਿੱਖ ਕਾਠੀ ਕਾਠੀ ਘੋੜੇ ਦੀ ਕਾਠੀ ਕਾਠੀ 'ਤੇ ਬੈਠਾ ਰਾਜ ਕਰੇਗਾ। ਇਸ ਤਰ੍ਹਾਂ ਸਿੰਘ ਉਹ ਦਾਅਵਾ ਰੱਖਦੇ ਹੈ, ਅਤੇ ਕਈ ਸਿੰਘ ਜਿਹੜੇ ਹੈ ਸਾਧ ਜੀ, ਸਮਾਂ ਬੜਾ ਵਿਖੜਾ ਸਮਾਂ ਬਣਿਆ ਹੈ, ਕਈ ਸਿੰਘ ਉਹ ਕਾਨਣ ਕਹੀਏ ਜੰਗਲਾਂ ਦੇ ਵਿੱਚ ਬਹਿ ਕੇ ਸਮਾਂ ਗੁਜ਼ਾਰਦੇ ਹਨ, ਖੱਡਣ ਮੈਂ ਰਹਿ, ਜਿੱਥੇ ਸ਼ੇਰਾਂ ਦੇ ਬਘਿਆੜਾਂ ਦੀਆਂ ਖੱਡਾਂ ਹੈ, ਉਹਨਾਂ ਖੱਡਾਂ ਦੇ ਵਿੱਚ ਅੱਗ ਜੀ ਬਾਲ ਕੇ ਅਤੇ ਸਮਾਂ ਕੱਢਦੇ ਹਨ, ਅਤੇ ਕਈ ਕੁ ਜਥੇ ਜਿਹੜੇ ਕਈ ਕੁ ਸਿੰਘ ਉਹ ਦਰਿਆ ਦੇ ਵਿੱਚ ਰਹਿੰਦੇ ਬਰੇਤੀ ਵਾਲੇ ਥਾਂ 'ਤੇ, ਉਹ ਕਿਹੜਾ ਹੁੰਦਾ ਜਿਨ੍ਹਾਂ ਨੇ ਕੀਤੇ ਨਾ ਵੇਖਿਆ ਹੈ ਦਰਿਆਵਾਂ ਨੂੰ, ਜਿਵੇਂ ਸਤਲੁਜ ਹੈ ਵਿਆਸ ਹੈ, ਅਤੇ ਉਹ ਦੋਵੇਂ ਬੰਨੇ ਝੱਲਾਂ ਹੁੰਦੀਆਂ, ਸਰਕੜਾ ਜ਼ਮੀਨ ਬੜੀ ਹੁੰਦੀ ਹੈ, ਜੰਗਲ 'ਚ ਵੱਜੇ ਹੁੰਦੇ ਰੁੱਖ ਰੁੱਖ, ਜਿਹੜੀ ਦਰਿਆ ਦੀ ਵਿਜਲੀ ਜ਼ਮੀਨ ਹੁੰਦੀ ਹੈ ਨਾ, ਜਿੱਥੋਂ ਪਾਣੀ ਇੱਕ ਦੋਵੇਂ ਪਾਸੇ ਲੰਘੀ ਜਾਂਦਾ, ਵਿੱਚ ਉੱਚਾ ਜਿਹਾ ਥਾਂ ਹੁੰਦਾ, ਰੇਤਾ ਪਈ ਹੁੰਦੀ ਹੈ, ਤਾਂ ਉੱਥੇ ਪਾਣੀ ਨਹੀਂ ਚੜ੍ਹਦਾ, ਕਿਤੇ ਹੀ ਆ ਜੇ ਬਰਸਾਤਾਂ 'ਚ ਆ ਜੇ ਤਾਂ ਆ ਜੇ, ਨਹੀਂ ਤਾਂ ਪਾਣੀ ਆਸੇ ਪਾਸੇ ਲੰਘੀ ਜਾਂਦਾ, ਵਿੱਚ ਥਾਂ ਹੁੰਦੀ ਖਾਲੀ ਬਚੀ। ਕਈ ਸਿੰਘ ਉਹ ਬਰੇਤੀ ਵਾਲਾ ਥਾਂ ਦਰਿਆ ਦੇ ਵਿਚਕਾਰ ਜਿਹੜੀ ਖਾਲੀ ਜਗ੍ਹਾ ਰੇਤਾ ਵਾਲੀ ਹੁੰਦੀ ਹੈ, ਉੱਥੇ ਡੇਰਾ ਕਰਕੇ ਗੁਜ਼ਾਰਾ ਕਰ ਰਹੇ ਹਨ। ਤੁਰਕਾਂ ਨੂੰ ਪਤਾ ਲੱਗਦਾ ਹੈ ਵੀ ਫਲਾਣੇ ਥਾਂ ਉਹ ਸੂਹੀਏ ਸੂਹ ਲੈਂਦੇ ਰਹਿੰਦੇ ਮਗਰ ਮਗਰ, ਅਤੇ ਪਤਾ ਲੱਗ ਹੀ ਜਾਂਦਾ ਹੁਣ ਰਾਜ ਵੀ ਉਹਨਾਂ ਦਾ ਹੈ, ਅਤੇ ਸਿੰਘ ਦੇ ਇਸ ਤਰ੍ਹਾਂ ਦਿਨ ਕੱਢਦੇ ਹੈ, ਉਹ ਸੂਹ ਮਿਲਣ ਕਰਕੇ ਤੁਰਕ ਉੱਥੇ ਪਹੁੰਚ ਜਾਂਦੇ ਹਨ, ਜਿੱਥੇ ਸਿੱਖ ਆ ਪੜਾਅ ਕਰਕੇ ਦਰਿਆਵਾਂ ਵਿੱਚ ਟਿਕਾ ਕਰਕੇ ਰਹਿੰਦੇ ਹਨ, ਅਤੇ ਕੀ ਕਰਦੇ ਹੈ ਜਿਹੜਾ ਉਹ ਬਰੇਤੀ ਵਾਲਾ ਥਾਂ ਹੈ ਵਿਚਕਾਰਲਾ ਦਰਿਆ ਦੇ, ਉਹਦੇ ਦੋਵੇਂ ਪਾਸੇ ਜਿਹੜਾ ਪਾਣੀ ਲੰਘਦਾ ਹੈ, ਇਸ ਤਰ੍ਹਾਂ ਸਿੰਘ ਉਹ ਜਿਹੇ ਥਾਂ 'ਤੇ ਰਹਿ ਕੇ ਆਪਣਾ ਜਿਹੜਾ ਸਰੀਰ ਹੈ, ਕਿਉਂਕਿ ਜੰਗਲਾਂ ਵੇਲਾਂ ਵਿੱਚ ਤਾਂ ਰਹਿਣਾ ਔਖਾ ਹੋਇਆ, ਚਾਰ ਸਫੇਰੇ ਫੌਜ ਚੜ੍ਹੀ ਰਹਿੰਦੀ ਹੈ ਅਤੇ ਉਹ ਦਰਿਆਵਾਂ ਦੇ ਕਿਨਾਰੇ ਸਿੰਘ ਰਹਿੰਦੇ ਆ, ਇਸ ਤਰ੍ਹਾਂ ਆਪਣਾ ਸਰੀਰ ਬਚਾਉਂਦੇ ਹਨ।
ਤੁਰਕ ਫੌਜ ਸੋ ਚਾਹੂੰ ਵੱਲ ਰੁਕੈ,
ਅਤੇ ਤੁਰਕਾਂ ਦੀ ਫੌਜ ਕੀ ਕਰਦੀ ਜਦੋਂ ਪਤਾ ਲੱਗ ਜਾਂਦਾ ਸੂਈਆਂ ਪਾਸੋਂ, ਚਾਰ ਸਫੇਰੇ ਉਹ ਕੁਝ ਉਤਰਲੇ ਪਾਸੇ ਸੱਜੇ ਕੁਝ ਖੱਬੇ, ਅਤੇ ਉਹ ਸਾਹਮਣੇ ਥਾਂ ਦਿਖ ਪੈਂਦਾ ਵੀ ਆ ਫਲਾਣੇ ਥਾਂ ਇੱਥੇ ਟਿਕਾਣਾ ਸਿੰਘਾਂ ਦਾ। ਚਾਰ ਸਫੇਰਾ ਹੀ ਉਹ ਤੁਰਕਾਂ ਦੀ ਫੌਜ ਆ ਜਾਂਦੀ ਹੈ, ਰੋਕ ਲੈਂਦੀ, ਘੇਰ ਲੈਂਦੀ ਹੈ।
ਮਾਰ ਬੰਦੂਕਾਂ ਤਬ ਤੇ ਫੂਕੇ,
ਕੀ ਕਰਦੇ ਹੈ, ਬੰਦੂਕਾਂ ਦੀਆਂ ਸਲਕਾਂ ਕਰ ਕਰਕੇ ਸਿੰਘਾਂ ਦੇ ਉਹ ਟਿਕਾਣਿਆਂ ਨੂੰ ਫੂਕ ਦਿੰਦੇ ਹੈ ਅਤੇ ਸਿੰਘਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਉਂਦੇ ਹਨ।
ਸਿੰਘ ਨੀਰ ਮੈਂ ਡੁੱਬ ਡੁੱਬ ਤਰੇ,
ਸਿੰਘ ਕੀ ਕਰਦੇ ਹੈ, ਉਹ ਛਾਲਾਂ ਮਾਰਦੇ ਹੈ, ਜਦੋਂ ਗੋਲੀਆਂ ਅਚਾਨਕ ਚੱਲ ਪੈਣ ਅਤੇ ਉਹ ਭੱਜਣਾ ਪੈਂਦਾ ਹੈ। ਸਿੰਘਾਂ ਕੋਲ ਕਈਆਂ ਕੋਲ ਘੋੜੇ ਵੀ ਨਹੀਂ ਸਨ, ਅਸਲਾ ਵੀ ਇਹੋ ਜਿਹਾ ਬਰੂਦ ਵਾਲਾ ਤਾਂ ਹੈ ਨਹੀਂ ਸੀ। ਸਿੰਘ ਫਿਰ ਕੀ ਕਰਦੇ ਆ, ਉਹ ਪਾਣੀ ਜਿਹੜਾ ਆਸੇ ਪਾਸੇ ਲੰਘਦਾ ਉਹਦੇ ਵਿੱਚ ਛਾਲਾਂ ਮਾਰਦੇ ਹੈ, ਜਾਲ ਮਚਾਉਣ ਲਈ ਛਾਲਾਂ ਮਾਰਦੇ, ਦੋਵੇਂ ਚੌਵੇਂ ਪਾਸੇ ਜਿਹੜੀ ਉਹ ਫੌਜ ਹੁੰਦੀ ਹੈ ਉਹ ਗੋਲੀ ਦਾ ਨਿਸ਼ਾਨਾ ਮਾਰਦੇ, ਸਿੰਘ ਡੁੱਬੀਆਂ ਮਾਰਦੇ, ਜਦੋਂ ਟੁੱਬਕੀਆਂ ਮਾਰਦੇ ਉਹ ਫਿਰ ਕਿੰਨਾ ਕੁ ਚਿਰ ਕੋਈ ਵੀ ਜਿੰਦਾ ਰਹੇ, ਜਿਹਦੇ ਕਰਕੇ ਡੁੱਬਦੇ ਹੈ, ਕਦੀ ਤਰਦੇ ਹੈ, ਅਖੀਰੀ ਕਈ ਨਿਸ਼ਾਨਾ ਬਣ ਕੇ ਕਈ ਡੁੱਬ ਕੇ ਉਹ ਸ਼ਹੀਦੀ ਪਾ ਲੈਂਦੇ ਹਨ। ਤੁਰਕ ਬੰਦੂਕਾਂ ਦੇ ਨਾਲ ਫੁੰਡਣਾ ਕਰਦੇ ਹੈ, ਆ ਸਿੰਘਾਂ ਦੇ ਗੋਲੀਆਂ ਮਾਰਦੇ ਹਨ, ਅਤੇ ਸਿੰਘਾਂ ਨੂੰ ਘਰ ਵਿੱਚ ਤਾਂ ਹੁਣ ਰਹਿਣ ਨਹੀਂ ਦਿੰਦੇ। ਸਰਕਾਰ ਹੈ ਲਖਪਤ ਰਾਏ, ਜਸਪਤ ਰਾਏ, ਜੋ ਇਹਦਾ ਚੰਡਾਲ ਚੌਂਕੜੀ ਉਹ ਇਕੱਠੇ ਹਾਕਮ ਹੋ ਗਏ, ਚੱਪੇ ਚੱਪੇ ਦੇ ਉਹ ਅੰਮ੍ਰਿਤਸਰ ਵਿੱਚ ਲੱਭ ਰਹੇ ਆ, ਅੰਮ੍ਰਿਤਸਰ ਆ, ਲਾਹੌਰ ਏ, ਸਾਰਾ ਮਾਝੇ ਦਾ ਇਲਾਕਾ ਜਿੰਨਾ ਵੀ ਹੈ ਇੱਥੇ ਆ, ਖੇਮ ਕਰਨ ਪੱਟੀ ਤਰਨ ਤਾਰਨ ਏਰੀ 'ਚ ਜ਼ਿਆਦੀਆਂ ਕੁਝ ਸ਼ਹੀਦੀਆਂ ਹੋਈਆਂ ਹਨ ਉਸ ਸਮੇਂ, ਅਤੇ ਸਿੰਘਾਂ ਨੂੰ ਘਰ 'ਤੇ ਰਹਿਣ ਨਹੀਂ ਦਿੰਦੇ, ਘਰਾਂ 'ਤੇ ਤਾਂ ਕੱਢੇ ਹੋਏ ਹੈ ਅਤੇ ਜਾ ਕਰਕੇ ਉਹ ਜੰਗਲਾਂ ਵਿੱਚ ਲੁਕਦੇ ਹਨ।
ਬਨ ਤਜ ਨੀਰ ਲੁਕਾਏ,
ਜੰਗਲਾਂ ਵਿੱਚ ਜਾ ਕੇ ਲੁਕਦੇ ਹੈ, ਤਾਂ ਉਹ ਜੰਗਲਾਂ ਵਿੱਚ ਵੀ ਜਿਹੜਾ ਰਹਿਣ ਨਹੀਂ ਦਿੰਦੇ, ਉੱਥੇ ਵੀ ਪਿੱਛੇ ਚੜ੍ਹ ਆਉਂਦੇ ਹੈ, ਜਿਸ ਕਰਕੇ ਜੰਗਲਾਂ ਨੂੰ ਛੱਡ ਕੇ ਅਤੇ ਉਹ ਨੀਰ ਕਹੀਏ ਅਬਰੇਤੀ ਵਾਲਾ ਜਿਹੜਾ ਸਥਾਨ ਦਰਿਆ ਦਾ ਉਹਦੇ ਵਿੱਚ ਸਮਾਂ ਕੱਢਦੇ ਹਨ।
ਜਲ ਮੈਂ ਲੁਕਿਆ ਤੂੰ ਨਹਿ ਬਚੈ,
ਅਤੇ ਹੁਣ ਜਲ ਵਿੱਚ ਲੁਕਿਆ ਕਿੱਥੋਂ ਬਚਾਅ ਹੋਣਾ ਹੈ, ਘਰ ਤੋਂ ਕੱਢੇ ਜੰਗਲ 'ਚ, ਜੰਗਲ 'ਚੋਂ ਕੱਢੇ ਪਾਣੀ 'ਚ, ਅਤੇ ਪਾਣੀ 'ਚ ਬਚਾ ਕਿੱਥੋਂ ਹੋਣਾ ਹੈ,
ਕਹੋ ਸਿੰਘ ਕੱਟ ਜਾਏ,
ਦੱਸੋ ਫਿਰ ਸਿੰਘ ਜਾਣ ਕਿੱਥੇ, ਇੱਕ ਘਰ ਹੁੰਦਾ ਹੈ ਰਹਿਣ ਲਈ, ਘਰ ਤੋਂ ਕੱਢਿਆ ਜੰਗਲ ਚਲ ਜਾਏ ਬੰਦਾ, ਉਹ ਜੰਗਲ 'ਚੋਂ ਵੀ ਹੁਣ ਰਿਹਾ ਨਾ ਜਾਵੇ ਅਤੇ ਪਾਣੀ, ਅਤੇ ਪਾਣੀ ਤੋਂ ਅੱਗੇ ਤਾਂ ਕੋਈ ਥਾਂ ਨਹੀਂ ਹੈ, ਇਸ ਤਰ੍ਹਾਂ ਸਿੰਘ ਕਿੱਥੇ ਜਾਣ ਅਤੇ ਕਿਵੇਂ ਬਚਣ।
ਜੋ ਪਈ ਪਰੇ ਨਿਸ਼ਾ ਛੁੱਟੈ ਸਿੰਘਣ ਪਿਆਰ,
ਇਸ ਤਰ੍ਹਾਂ ਰਾਤ ਪੈ ਜਾਂਦੀ ਹੈ ਤਾਂ ਸਿੰਘਾਂ ਦਾ ਜਿਹੜਾ ਖਿਆਲ ਛੁੱਟਦਾ ਤਾਂ ਜਾਨ ਛੁੱਟਦੀ ਹੈ, ਦਿਨੇ ਲੰਘ ਜਾਂਦੀ ਉਹ ਲੜਦਿਆਂ ਭਿੜਦਿਆਂ ਬਚਦਿਆਂ ਬਚਾਉਂਦਿਆਂ, ਰਾਤ ਪੈਂਦੀ ਹੈ ਅਤੇ ਵੇਲ ਮਿਲਦੀ ਚੈਨ ਆਉਂਦਾ ਕੁਝ, ਹੁਣ ਤੁਰਕ ਇਹ ਸਰਕਾਰੀ ਫੌਜ ਹੈ, ਸਿੰਘ ਅਤੇ ਗੁਰੂ ਦੇ ਉਹ ਜਿਹੜੇ ਧਰਮ ਦੀ ਖਾਤਰ ਹੈ ਵੀ ਇੱਧਰ ਉੱਧਰ ਪੜਾਅ ਕਰਦੇ, ਸਿੰਘਾਂ ਦਾ ਤਾਂ ਜੱਥੇ ਹੈ, ਗੁਰੂ ਦੀ ਮਿਹਰ ਨਾਲ ਕੋਈ ਤਨਖਾਹ ਨਹੀਂ ਕਦੋਂ ਲੈਂਦੇ, ਇਸ ਤਰ੍ਹਾਂ ਸਮਾਂ ਕੱਢਦੇ ਹੈ। ਹੁਣ ਇਹ ਤੁਰਕ ਲੋਕ ਜਿਹੜੇ ਸਰਕਾਰੀ ਫੌਜ ਹੈ ਤਨਖਾਹੀਏ ਹੈ, ਸ਼ਾਮਾਂ ਦਾ ਸਮਾਂ ਹੁੰਦਾ ਅਤੇ ਇਹਨਾਂ ਨੂੰ ਹੁੰਦਾ ਵੀ ਲੰਗਰ ਪਾਣੀ ਛਕੀਏ ਜਾ ਕੇ, ਆਪਣਾ ਹੁਣ ਬਥੇਰਾ ਕੰਮ ਕਰ ਲਿਆ ਸਵੇਰ ਦਾ, ਥੱਕੇ ਟੁੱਟੇ ਹਾਂ, ਜਿਸ ਕਰਕੇ ਆਪਣੇ ਡੇਰਿਆਂ ਦੇ ਵਿੱਚ ਜਿੱਥੇ ਕਿਤੇ ਟਿਕਾਣੇ ਕੀਤੇ ਹੁੰਦੇ ਜਾ ਰਲਦੇ ਹਨ, ਅਤੇ ਜਿਹੜੇ ਕਹਿੰਦੇ ਹੈ
ਮੂਏ ਸਿੰਘ ਜੋ ਦੇਹ ਬਹਾਏ,
ਜਿਹੜੇ ਸਿੰਘ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਸਿੰਘ ਬਚੇ ਹੁੰਦੇ ਉਹ ਜਲ ਪ੍ਰਵਾਹ ਕਰ ਦਿੰਦੇ ਹਨ,
ਜੋ ਜ਼ਖਮੀ ਤੇ ਲੈ ਉਠਾਏ,
ਜਿਹੜੇ ਜ਼ਖਮੀ ਹੁੰਦੇ ਆ ਜਿਨ੍ਹਾਂ ਦੇ ਗੋਲੀਆਂ ਕੋਈ ਫੱਟ ਲੱਗੇ ਹੁੰਦੇ ਆ ਉਹਨਾਂ ਜ਼ਖਮੀਆਂ ਸਿੰਘਾਂ ਨੂੰ ਸਿੰਘ ਦੂਜੇ ਜਿਹੜੇ ਠੀਕ ਠਾਕ ਹੈ ਉਹ ਫੜ ਕੇ ਉਠਾ ਕੇ ਇੱਕ ਪਾਸੇ ਲੈ ਜਾਂਦੇ ਹਨ, ਇਹੋ ਜਿਹੀ ਕੋਈ ਜਗ੍ਹਾ ਨਹੀਂ ਸਿੰਘਾਂ ਨੂੰ ਦਿਸਦੀ ਜਿੱਥੇ ਵੀ ਉਹ ਚਲੇ ਜਾਣ, ਅੱਜ ਚਲੋ ਜਿਹੜਾ ਚੜ੍ਹਾਈ ਕਰ ਗਿਆ ਉਹਨੂੰ ਜਲ ਪ੍ਰਵਾਹ ਕਰ ਦਿੱਤਾ ਹੈ, पर जेड़ा होना जख्मी है उदा कोई ना कोई इलाज तो होना चाहिए, कोई जड़ी बूटी कोई दवा दारू, पर सिंघां नूं कोई जगह ही नहीं दिसदी विचारियां नूं कि जिथे जाण। उस वक्त किहड़े हस्पताल हुंदे सी, कोई इदां ही हकीम कोई जिहड़ा होवे दारू बूटी करन वाला। सिंघां नूं कोई ना दारू बूटी करन वाला दिखदा है, ना बचा वास्ते ना शकन छकाउण वास्ते कोई जगह ही है।
ऐसी ठौर ना जह बचाही,
ऐसी ठौर कहिए थां है ही नहीं है ਵੀ ਜਿੱਥੇ ਸਿੰਘਾਂ ਦਾ ਕੋਈ ਬਚਾ ਹੋ ਜੇ।
ਕੋਈ ਕਹੇ ਖਿੰਡ ਇੱਕ ਇੱਕ ਹੋਵੇ,
ਵਿੱਚੋਂ ਕਈ ਸਿੰਘ ਗੁਰਮਤਾ ਸੋਧ ਦੇ ਵਿਚਾਰ ਕਰਦੇ ਵੀ ਖਾਲਸਾ ਜੀ ਸਮਾਂ ਬੜਾ ਭਾਰੀ ਬਣ ਗਿਆ, ਮਾੜਾ ਬਣ ਗਿਆ, ਜੋ ਗੁਰੂ ਜੀ ਨੇ ਪੰਥ ਬਣਾਇਆ ਹੈ ਅਤੇ ਸਰਕਾਰੀ ਹਕੂਮਤ ਉਹ ਸਾਡੇ 'ਤੇ ਚੜ੍ਹਾਈਆਂ ਹੀ ਕਰਦੀ ਆਈ ਹੈ। ਪਹਿਲਾਂ ਜ਼ਕਰੀਆ ਖਾਨ ਦਾ ਉਹ ਜਿਹੜਾ ਹੈ ਉਹ ਮਲੀਆਂ ਮੇਟ ਕਰਨ 'ਤੇ ਤੁਲਿਆ ਸੀ, ਉਹਦੇ ਕੰਨਾਂ ਨੂੰ ਹੱਥ ਲਾ ਕੇ ਮਰ ਮੁੱਕ ਗਿਆ ਹੈ। ਹੁਣ ਇਹਨਾਂ ਨੇ ਫਿਰ ਉਹੀ ਕੰਮ ਫਰੜ ਲਿਆ ਹੈ। ਆਪਾਂ ਇੰਝ ਕਰੀਏ, ਇੱਕ ਇੱਕ ਜਾਣਾ ਹੋ ਜਾਈਏ, ਖਿੰਡ ਜਾਈਏ, ਭੇਸ ਵਟਾ ਕੇ ਵੱਖੋ ਵੱਖਰੇ ਹੋ ਜਾਈਏ, ਕਿਉਂਕਿ ਇਕੱਠਿਆਂ ਨੂੰ ਉਹ ਐਂ ਹੀ ਆ ਕੇ ਪੈ ਜਾਂਦੇ ਹਨ। ਵਿੱਚੋਂ ਹੀ ਉਹ ਸਿਆਣੇ ਸਿੰਘ ਕਹਿੰਦੇ ਸੂਰਮੇ ਵੀ ਉਹ ਖਿੰਡਿਓ ਨਾ ਭਾਈ, ਇੱਕ ਇੱਕ ਦੋ ਹੁੰਦੇ ਆ ਅਤੇ ਇੱਕ ਇੱਕ ਹੀ ਉਹ 11 ਹੁੰਦੇ ਆ, ਜਿਹੜੇ 11 ਉਹ ਮਹਾਨ ਹੈ, ਜਦੋਂ ਇੱਕ ਇੱਕ ਵੱਖਰਾ ਹੋ ਗਿਆ ਤਾਂ ਉਹ ਕਦੇ ਪੱਲੇ ਨਹੀਂ ਰਹਿ ਜਾਂਦਾ ਹੈ। ਐਵੇਂ ਨਾ ਖਿੰਡੋ, ਜੇ ਖਿੰਡ ਜਾਓਗੇ ਤਾਂ ਉਹ ਜਥੇਦਾਰੀ ਦਾ ਜਿਹੜਾ ਜਥੇਬੰਦੀ ਵੀ ਖਤਮ ਹੋ ਜਾਣੀ ਹੈ। ਜੇ ਖਿੰਡ ਪੁੰਡ ਗਏ ਤਾਂ ਉਹ ਇਕੱਲਾ ਇਕੱਲਾ ਕਾਬੂ ਆ ਗਏ ਅਤੇ ਬੇਇੱਜ਼ਤ ਵੀ ਹੋਵਾਂਗੇ।
ਲਰੋ ਮਰੋ ਇਨ ਤੁਰਕਣ ਨਾਲ,
ਇਸ ਕਰਕੇ ਉਹ ਭੱਜਣਾ ਨੱਠਣਾ ਨਹੀਂ ਠੀਕ ਬਣਦਾ। ਹੁਣ ਇੱਥੇ ਜਥੇ ਵਿੱਚ ਰਹਿੰਦਿਆਂ ਗੁਰੂ ਦੀ ਮਿਹਰ ਨਾਲ ਲੜੋ ਮਰੋ ਸ਼ਹੀਦੀਆਂ ਪਾਓ, ਇਹ ਜਿਹੜਾ ਠੀਕ ਹੈ।
ਔਰ ਬਾਤ ਕੋਬਰੇ ਨਾ ਹਾਲ,
ਹੋਰ ਕੋਈ ਹਾਲਾ ਹੀਲਾ ਉਪਰਾਲਾ ਬਿਲਕੁਲ ਨਹੀਂ ਬਣਦਾ ਹੈ। ਵੱਖਰੇ ਖਿੰਡ ਪੁੰਡ ਜਾਵਾਂ, ਇਕੱਲਾ ਕਾਬੂ ਆ ਗਿਆ ਤਾਂ ਤਸੀਹੇ ਦੇ ਮਾਰਨਗੇ। ਇੱਥੇ ਕਮ ਸੇ ਕਮ ਗਰੁੱਪ ਦੇ ਵਿੱਚ ਇਕੱਠੇ ਜਾਣੇ ਹੋਵਾਂਗੇ ਤਾਂ ਕੋਈ ਮਾਰੇਗਾ, ਉਹ ਸ਼ਹੀਦੀ ਤਾਂ ਹੋਵੇਗੀ ਨਾ, ਉਸੇ ਵੇਲੇ ਕੋਈ ਛਡਾ ਤਾਂ ਲਵੇਗਾ ਜੇ ਕਾਬੂ ਆਵੇਗਾ। ਇਕੱਲਾ ਜਾਣਾ ਕਾਬੂ ਆ ਗਿਆ ਅਤੇ ਉਹ ਬੇਇੱਜ਼ਤ ਵੀ ਕਰਨਗੇ ਅਤੇ ਮਾਰਨਗੇ ਵੀ। ਇਸ ਕਰਕੇ ਹੋਰ ਕੋਈ ਹੀਲਾ ਉਪਰਾਲਾ ਤਰੀਕਾ ਹੈ ਨਹੀਂ ਹੈ, ਇਕੱਠੇ ਮਿਲ ਕੇ ਰਹੋ ਅਤੇ ਸ਼ਹੀਦੀਆਂ ਪਾਓ।
ਇੱਕ ਕਹੇ ਹਮ ਜਾਵੇ ਤਹੀ,
ਇੱਕ ਕਹਿੰਦਾ ਹੈ ਵੀ ਅਸੀਂ ਤਾਂ ਉੱਥੇ ਜਾਣਾ ਹੀ ਜਾਣਾ ਹੈ।
ਲੜਨੋ ਮਰਨੋ ਹੋਵੇ ਸਹੀ,
ਜਿੱਥੇ ਲੜਨਾ ਮਰਨਾ ਆ ਨਿਸ਼ਚੇ ਕਰਕੇ ਪੱਕਾ ਹੀ ਲਿਖਿਆ ਵੀ ਸ਼ਹੀਦੀ ਪਾ ਹੀ ਲੈਣੀ ਹੈ, ਉਸ ਥਾਂ ਤੋਂ ਕਹੀਂ ਪਿੱਛੇ ਹਟਣਾ ਨਹੀਂ ਹੈ। ਜਿਹੜੇ ਸੂਰਮੇ ਉਸ ਤਰ੍ਹਾਂ ਹੀ ਕਹਿੰਦੇ ਹਨ।
ਲੜਨ ਮਰਨ ਤੇ ਜੇ ਲੜ ਜਾਹੀ,
ਇਹ ਗੁਰੂ ਸਾਹਿਬ ਜੀ ਦਾ ਵੀ ਕਥਨ ਹੈ ਵੀ ਜੇ ਲੜਨੋਂ ਮਰਨੋਂ ਡਰ ਕੇ ਆ ਘਾਬਰ ਕੇ ਨੱਠ ਗਏ, ਜਾਂ ਉਹ ਸ਼ਾਸਤਰਾਂ ਦਾ ਕਥਨ ਹੈ ਕਿ ਸੂਰਮਾ ਦੇ ਉਹੀ ਹੈ ਜਿਹੜਾ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡੇ ਖੇਤ, ਵੀ ਪੁਰਜਾ ਪੁਰਜਾ ਕੱਟਿਆ ਜਾਵੇ ਪਰ ਕਬੂ ਨਾ ਛੱਡੇ ਖੇਤ। ਖੇਤ ਜਿਹੜਾ ਜੰਗ ਦਾ ਮੈਦਾਨ ਉਹ ਕਦੇ ਨਾ ਛੱਡੇ, ਉਹ ਸੂਰਮਾ ਹੁੰਦਾ ਹੈ ਵੀ ਜਿਹੜਾ ਲੜਨ ਤੋਂ ਵੀ ਮੈਂ ਲੜਾਂ ਨਾ ਲੁਕਦਾ ਫਿਰਾਂ, ਕਿਉਂਕਿ ਇਹੋ ਜਿਹੇ ਵੀ ਕਈ ਹੁੰਦੇ ਜੰਗ ਯੁੱਧ ਵਿੱਚ ਪਿੱਛੇ ਪਿੱਛੇ ਰਹਿੰਦੇ ਵੀ ਮੈਂ ਬਚ ਜਾਵਾਂ। ਜਿਵੇਂ ਤੁਰਕਾਂ ਦਾ ਤਾਂ ਇਹੋ ਜਿਹਾ ਹਿਸਾਬ ਹੈ ਵੀ ਉਹ ਉਹਨਾਂ ਆਪ ਮਾਰੀ ਜਾਣਾ ਹੈ, ਜਦੋਂ ਆਪਣੇ ਵੱਜੀਆਂ ਪਿੱਠ ਦੇ ਕੇ ਨੱਠ ਜਾਣਾ ਹੈ। ਗੁਰੂ ਕੇ ਸਿੰਘ ਇਸ ਤਰ੍ਹਾਂ ਨਹੀਂ ਕਰਦੇ। ਉਹ ਸਿੱਖ ਵਿੱਚੋਂ ਕਹਿੰਦੇ ਆ ਵੀ ਜਿਹੜਾ ਲੜਨ ਤੋਂ ਡਰ ਜਾਣਾ, ਮਰਨ ਤੋਂ ਡਰ ਜਾਣਾ, ਇਸ ਤਰ੍ਹਾਂ ਜਿਹੜੇ ਨੱਠ ਜਾਂਦੇ ਹਨ,
ਤਾਂ ਹਮ ਕਿਨੂੰ ਪਾਵੇ ਪਤਸ਼ਾਹੀ,
ਫਿਰ ਆਪਾਂ ਪਾਤਸ਼ਾਹੀ ਕਿਵੇਂ ਪਾਲਾਂਗੇ, ਕਿਵੇਂ ਤੁਰਕਾਂ ਤੋਂ ਇਹ ਰਾਜ ਭਾਗ ਖੋਲਾਂਗੇ, ਜਦੋਂ ਸਾਡੇ ਕੰਮ ਹੀ ਨਹੀਂ ਉਹ ਦਲੇਰਾਂ ਵਾਲੇ ਸੂਰਮਿਆਂ ਵਾਲੇ ਸ਼ੇਰਾਂ ਵਾਲੇ, ਫਿਰ ਇਹ ਕਿਵੇਂ ਪਾਤਸ਼ਾਹੀ ਕਿਵੇਂ ਪਾਵਾਂਗੇ, ਫਿਰ ਦਾਵਾ ਕਾਦਾ ਰੱਖਾਂਗੇ।
ਤਬਹੀ ਖਾਲਸੇ ਇਮ ਠਹਿਰਾਈ,
ਤਦੋਂ ਖਾਲਸੇ ਨੇ ਗੁਰੂ ਕੇ ਸਿੱਖਾਂ ਨੇ ਇਹ ਵਿਚਾਰ ਜਿਹੜੇ ਉਹ ਕੀਤੀ ਆਪੋ ਵਿੱਚ ਬੈਠ ਕੇ।
ਉਹੇ ਫੌਜ ਕੋ ਗੈਲੋ ਭਾਈ,
ਇਹ ਭਾਈ ਇਹ ਗੁਰਸਿੱਖੋ ਭਰਾਓ, ਇੰਝ ਕਰੋ ਜਦੋਂ ਫੌਜ ਚੜ੍ਹ ਕੇ ਆਉਂਦੀ ਹੈ ਨਾ, ਐਵੇਂ ਉੱਥੇ ਹੀ ਨਾ ਹੱਥ 'ਤੇ ਹੱਥ ਰੱਖ ਕੇ ਬੈਠ ਜਾ ਕਰੋ, ਵੇਖਿਆ ਕਰੋ ਕਿ ਫੌਜ ਜਾਂਦੀ ਕਿੱਧਰ ਹੈ, ਉਹ ਸਾਡੇ ਪਿੱਛੇ ਆਉਂਦੀ ਹੈ, ਦਾ ਘਾ ਮਾਰ ਕੇ ਆਪਾਂ ਉਹਨਾਂ ਦੇ ਪਿੱਛਾ ਕਰਿਆ ਕਰੀਏ।
ਲਈਏ ਘੋੜੇ ਰਾਤ ਜਹ ਸੋਵੇ,
ਅਤੇ ਜਦੋਂ ਰਾਤ ਸੌ ਜਾਂਦੇ ਨਾ ਮਜ਼ੇ ਨਾਲ ਤੁਰਕ ਫੌਜ, ਉਦੋਂ ਉਹਨਾਂ ਦੇ ਜਿਹੜੇ ਘੋੜੇ ਆ ਖੋਲ੍ਹ ਕੇ ਲੈ ਕੇ ਉਹਨਾਂ ਨੂੰ ਮਾਲ ਵੱਢ ਕੇ ਅਤੇ ਖੋਲ੍ਹ ਕੇ ਨੱਠਾਇਆ ਕਰੀਏ। ਜਿਹੜੇ ਸਾਡੇ ਸਿੰਘ ਆ ਵਿਚਾਰੇ ਘੋੜਿਆਂ ਤੋਂ ਬਿਨਾਂ ਹੈ ਅਤੇ ਪੈਦਲ ਹੀ ਹੈ, ਵੀ ਉਹਨਾਂ ਨੂੰ ਘੋੜੇ ਲਿਆ ਕੇ ਦਈਏ। ਇਹ ਸੁਣ ਕੇ ਜਿਹੜੇ ਸੂਰਮੇ ਸਿੰਘ ਉਹ ਤਿਆਰ ਹੋ ਕਹਿੰਦੇ, ਖਾਲਸਾ ਜੀ, ਇਹ ਜਿਹੜਾ ਤੁਹਾਡਾ ਗੁਰਮਤਾ ਹੈ, ਇਹ ਜਿਹੜੀ ਤੁਹਾਡੀ ਸਲਾਹ ਮਸ਼ਵਰਾ, ਬਿਲਕੁਲ ਠੀਕ ਹੈ। ਪਿਆ, ਤੁਰਕਾਂ ਨੂੰ ਸੁੱਤਿਆਂ ਸੁੱਤਿਆਂ ਨੂੰ ਜਿਹੜਾ ਮਾਰ ਲਈਏ, ਘੋੜੇ ਉਹਨਾਂ ਦੇ ਖੋਲ ਕੇ ਲੈ ਆਈਏ, ਅਸਲਾ ਰਸਤ ਜੋ ਵੀ ਮਿਲਦਾ ਹੈ ਉਹ ਖੋ ਲਿਆਈਏ। ਸੂਰਮੇ ਸਿੰਘਾਂ ਨੇ ਗੱਲ ਪੱਕੀ ਠਹਿਰਾ ਲਈ ਹੈ, ਆਪੋ ਵਿੱਚ ਬੈਠ ਕੇ ਗੁਰੂ ਦੀ ਕਿਰਪਾ ਨਾਲ ਅਰਦਾਸਾ ਸੋਧ ਕੇ ਤੋ ਵਿਚਾਰ ਹੈ ਪੱਕੀ ਮਨ 'ਚ ਕਰ ਲਈ ਹੈ।
ਸਿੰਘ ਤੁਰੇ ਉਨ ਗੈਲੇ ਧਾਈ।
ਇਸ ਤਰ੍ਹਾਂ ਸਿੰਘ ਜਿਹੜੇ ਹੈ, ਜਦੋਂ ਫੌਜ ਤੁਰਕਾਂ ਦੀ ਚੜ੍ਹ ਕੇ ਆਉਂਦੀ ਹੈ ਅਤੇ ਉਹਦੇ ਲੜਨ ਆਉਂਦੇ ਆ, ਸਵੇਰੇ ਲੜਦੇ ਫਿਰ ਪਿੱਛੇ ਹਟਦੇ ਆ, ਗੁਰੂ ਕੇ ਸਿੰਘ ਕੀ ਕਰਦੇ, ਜਦੋਂ ਉਹ ਪਿੱਛੇ ਹਟਦੇ ਆ ਮਗਰ ਉਹਨਾਂ ਦਾ ਪਿੱਛਾ ਕਰਨ ਲੱਗ ਜਾਂਦੇ, ਧਾਵਾ ਬੋਲਦੇ ਹਨ। ਇਸ ਤਰ੍ਹਾਂ ਤੌਰ ਤਰੀਕੇ ਨਾਲ ਸਿੰਘ ਉੱਠ ਕੇ ਉਹਨਾਂ ਦੇ ਮਗਰ ਹੀ ਚੱਲ ਪਏ ਹਨ ਅਤੇ ਚੱਲ ਕਰਕੇ ਤੁਰਕਾਂ ਦੀ ਜਿਹੜੀ ਫੌਜ ਸੀ ਨਾ, ਜਿਹੜੀ ਮਾਰ ਲੜਨ ਆਈ ਸੀ ਸਿੰਘਾਂ ਨਾਲ, ਉਹਨਾਂ ਨਾਲ ਲੜਦੇ ਰਹੇ ਜਦੋਂ ਹਨੇਰਾ ਹੋ ਗਿਆ। ਅੱਜ ਕੱਲ੍ਹ ਦੇ ਬੱਤੀਆਂ ਉਦੋਂ ਬੱਤੀਆਂ ਨਹੀਂ ਸੀ ਹੁੰਦੀਆਂ, ਰਾਜੇ ਮਹਾਰਾਜੇ ਦੇ ਸਥਾਨਾਂ 'ਤੇ ਵੀ ਮਹਿਲਾਂ ਵਿੱਚੋਂ ਮਸਾਲਾਂ ਜਗਾਈਆਂ ਜਾਂਦੀਆਂ ਸੀ, ਫਲੇਲ ਦਾ ਤੇਲ ਪਾ ਕੇ ਅਤੇ ਉਹ ਅੱਗ ਲਾਈ ਹੁੰਦੀ ਸੀ, ਤੋ ਜਿਹੜਾ ਹਨੇਰਾ ਵਾਲਾ ਥਾਂ 'ਤੇ ਚਾਨਣ ਹੋਇਆ ਹੁੰਦਾ ਸੀ। ਤਾਂਹੀਓ ਪਿਛਲੇ ਮਹਿਲ ਆ ਗਵਾਲੀਅਰ ਦਾ ਕਿਲ੍ਹਾ, ਕਈ ਕਿਲ੍ਹੇ ਬਣੇ ਲਾਲ ਕਿਲ੍ਹਾ, ਅਜੇ ਕਿਲ੍ਹੇ ਵੇਖ ਲਓ, ਉੱਥੇ ਚਾਨਣ ਨੂੰ ਥਾਂ ਬਣਾਇਆ ਹੋਇਆ ਹੈ। ਪਹਿਲਾਂ ਤਾਂ ਆ ਪਿੰਡਾਂ ਵਿੱਚ ਜਾਂ ਘਰਾਂ ਘਰਾਂ 'ਚ ਜਾਂ ਛੱਤ ਵਿੱਚ ਮੋਹਰੇ ਜਿਹੇ ਰੱਖੇ ਹੁੰਦੇ ਸੀ ਚਾਨਣ ਵਾਸਤੇ, ਹਵਾ ਆਉਣ ਵਾਸਤੇ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਤੁਰਕ ਜਿਹੜੇ ਹੈ ਉਹ ਫੌਜਾਂ ਦੇ ਨਾਲ ਜਾ ਰਲੇ ਹਨ। ਕਿੱਦਾਂ ਰਲ ਗਏ ਆ, ਭੇਸ ਵਟਾਏ ਹੋਏ ਆ ਅਤੇ ਇੱਕ ਤਾਂ ਹਨੇਰਾ ਬੜਾ ਹੈ, ਉਹਨਾਂ ਦੇ ਭੇਸ ਜਿਹਾ ਵਟਾ ਕੇ ਤੁਰਕਾਂ ਦੀ ਫੌਜ ਵਿੱਚ ਜਿਹੜਾ ਹੈ ਅੱਗਾ ਪਿੱਛੇ ਜਿਹਾ ਕਰਕੇ ਮਿਲ ਕੇ ਰਲ ਕੇ, ਅਤੇ ਜਿੱਥੇ ਤੁਰਕਾਂ ਨੇ ਡੇਰਾ ਕੀਤਾ ਆਪਣੇ ਤੰਬੂ ਲਾਏ ਫੌਜਾਂ ਇਹਨਾਂ ਦੀਆਂ ਨੇ, ਉੱਥੇ ਜਾ ਵੜੇ ਹਨ। ਅਤੇ ਜਾ ਫੌਜ ਵੜੇ ਹਨ, ਪਤਾ ਨਹੀਂ ਲੱਗਣ ਦਿੱਤਾ।
ਤੁਰਕ ਸੋ ਥੱਕੇ ਸੋਏ ਗਏ।
ਤੁਰਕ ਜਿਹੜੇ ਸੀ ਉਹ ਤਾਂ ਥੱਕੇ ਸੀ, ਕੰਮ ਕੀਤਾ ਨਾ ਇੱਕ ਹਿਸਾਬ ਦਾ, ਸਵੇਰੇ ਲੜਦੇ ਭਿੜਦੇ ਰਹੇ। ਉਹ ਕਹਿੰਦੇ ਵੀ ਹੁਣ ਬੜਾ ਥੱਕੇ ਹਾਂ, ਸੋਈਏ ਰਮਾਨ ਨਾਲ। ਤੁਰਕ ਸਾਰੇ ਜਿਹੜੇ ਉਹ ਆਰਾਮ ਦੇ ਨਾਲ ਖਾ ਕੇ ਲੇੜ ਕੇ ਅਤੇ ਸੌ ਗਏ ਹਨ। ਉਸ ਵਕਤ ਗੁਰੂ ਜੀ ਦੀ ਕਲਾ ਵਰਤ ਕੇ ਖਾਲਸੇ ਦਾ ਦਾਲ ਲੱਗ ਗਿਆ। ਤਦੋਂ ਸਿੰਘਾਂ ਨੇ ਕੀ ਕੀਤਾ ਹੈ, ਇਹ ਸੁੱਤੇ ਹੈ, ਕਈਆਂ ਸੁੱਤਿਆਂ ਪਿਆਰ ਜਿਹੜਾ ਮਾਰ ਛੱਡਿਆ ਹੈ, ਅਤੇ ਸਿੰਘਾਂ ਨੇ ਜਿਹੜੇ ਘੋੜੇ ਉਹ ਖੋਲ੍ਹ ਲਏ ਹਨ ਵੈਰੀਆਂ ਦੇ।
ਉੱਪਰ ਚੜ੍ਹੇ ਸੋ ਸਤਿਗੁਰ ਬੋਲ,
ਘੋੜਿਆਂ ਦੇ ਉੱਪਰ ਚੜ੍ਹ ਗਏ ਹੈ ਸਤਿਗੁਰੂ ਬੋਲ ਕੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਇਸੇ ਤਰ੍ਹਾਂ ਜਕਾਰੇ ਛੱਡ ਦਿੱਤੇ ਹੈ, ਕਿਉਂਕਿ ਗੁਰੂ ਦਾ ਜਕਾਰਾ ਛੱਡਣ ਦੀ ਯੋਗ ਹੀ ਹੈ, ਵੀ ਇਹ ਉਹ ਮਤਲਬ ਕੀ ਹੈ, ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਦਾ ਕੀ ਹੈ, ਖਾਲਸਾ ਹੈ, ਇਹ ਫੌਜ ਹੈ, ਉਸ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ। ਜਿਹੜੇ ਉਹ ਵਾਹਿਗੁਰੂ ਜੀ ਨੂੰ ਜਪਦੇ ਹੈ ਉਹਦੀ ਸਦਾ ਹੀ ਫਤਿਹ ਹੈ, ਉਹਦੀ ਸਦਾ ਹੀ ਜਿੱਤ ਹੈ, ਉਹਦੀ ਜੈ ਜੈਕਾਰ ਹੈ। ਇਸ ਤਰ੍ਹਾਂ ਸਿੰਘ ਉਹ ਘੋੜਿਆਂ 'ਤੇ ਚੜ੍ਹ ਗਏ ਹੈ, ਉੱਚੀ ਸਾਰੀ ਜਿਹੜਾ ਉਹ ਬੋਲ ਉੱਠੇ, ਜਕਾਰੇ ਛੱਡ ਦਿੱਤੇ ਹਨ।
ਦੂਜੇ ਗੈਲੇ ਨਹੀਂ ਲਗਾਏ,
ਅਤੇ ਜਿਹੜੇ ਘੋੜੇ ਹੋਰ ਸੀ ਨਾ ਇੱਕ 'ਤੇ ਚੜ੍ਹ ਗਏ ਹੈ, ਇੱਕ ਇੱਕ ਜਿਹੜਾ ਉਹ ਹੱਥ ਵਿੱਚ ਲੈ ਕੇ ਅਤੇ ਉਹਨੂੰ ਨਠਾਲੇ ਹਨ ਘੋੜੇ।
ਗੈਲ ਪੜੇ ਤਿਸ ਆਵੇ ਭਾਏ,
ਅਤੇ ਜਿਹੜਾ ਕੋਈ ਤੁਰਕ ਉਹ ਪਿੱਛੇ ਪੈ ਗਿਆ ਨਾ ਭੱਜ ਕੇ, ਵੀ ਆ ਮੈਂ ਮਾਰ ਲਵਾਂ ਸਿੰਘ ਨੂੰ, ਫੌਜ ਸੀ ਨਾ ਉਹ, ਜਦੋਂ ਰੌਲਾ ਪੈ ਗਿਆ ਉੱਠ ਪੇ ਗਈ, ਜਿਹੜਾ ਪਿੱਛੇ ਸਿੰਘਾਂ ਦੇ ਪਿਆ ਘੋੜਾ ਜਾਂ ਖੋਣ, ਸਿੰਘਾਂ ਨੇ ਜਿਹੜਾ ਉਹਨੂੰ ਮਾਰ ਦਿੱਤਾ ਹੈ।
ਜਿਤਨੇ ਘੋੜੇ ਮਰੇ,
ਜਿਤਨੇ ਘੋੜੇ ਸਿੰਘਾਂ ਦੇ ਉਹ ਜੰਗ ਯੁੱਧ ਕਰਦਿਆਂ ਪਿੱਛੇ ਪਿਛਲੀਆਂ ਜੰਗਾਂ 'ਚ ਆਕਾਰਾਂ ਵਿਹਾਰਾਂ ਵਿੱਚ ਇਹ ਵੈਰੀਆਂ ਪਾਸੋਂ ਸਿੰਘਾਂ ਦੇ ਘੋੜੇ ਚੰਗੇ ਚੰਗੇ ਨਸਲ ਦੇ ਮਰ ਗਏ ਸਨ। ਉਹਨੇ ਸਿੰਘਾਂ ਨੇ ਲੈ ਲਏ, ਮਤਲਬ ਉਹਨੇ ਨਹੀਂ ਉੱਤੋਂ ਦੂਣੇ ਚੌਣੇ ਇੱਕ ਇੱਕ ਦੋ ਦੋ ਇੱਕ ਦੇ ਬਹਿ ਗਏ ਤੇ ਇੱਕ ਇੱਕ ਦੇ ਨਾਲ ਉਦਾਂ ਹੀ ਫੜ ਲਿਆ ਹੈ।
ਨਿਤ ਪ੍ਰਤ ਐਸੀ ਵਿਧ ਕਰੇ
ਸਿੰਘ ਤੇ ਹੁਣ ਉਹਨਾਂ ਨੇ ਆਹ ਵਿਧੀ ਬਣਾ ਲਈ ਹੈ ਵੀ ਰਾਤ ਨੂੰ ਤੇ ਸਿੰਘ ਜਿਹੜੇ ਉਹ ਸ਼ੇਰ ਬਣ ਜਾਂਦੇ ਆ, ਦਿਨੇ ਉਹ ਲੁਕੀ ਛਿਪੇ ਰਹਿੰਦੇ ਆ ਤੇ ਰਾਤ ਨੂੰ ਤੁਰਕਾਂ ਦੀਆਂ ਫੌਜਾਂ 'ਤੇ ਜਾ ਕੇ ਹਮਲਾ ਕਰ ਦਿੰਦੇ ਆ। ਇਸ ਤਰ੍ਹਾਂ ਨਿਤ ਪ੍ਰਤ ਰੋਜ਼ ਹੀ ਜਿਹੜਾ ਇਹ ਵਿਧੀ ਵਿਧਾਨ ਇਹ ਤਰੀਕਾ ਵਰਤਦੇ ਹਨ।
ਫੌਜ ਤੁਰਕ ਭਈ ਕੀਨ
ਤੁਰਕਾਂ ਦੀ ਫੌਜ ਕਮਜ਼ੋਰ ਪੈ ਗਈ ਹੈ ਕਿਉਂਕਿ ਸਿੰਘ ਪਹਿਲਾਂ ਵਿਚਾਰੇ ਹੁਣ ਪੈਦਲ ਸੀ, ਇੱਕ ਘੋੜੇ 'ਤੇ ਚੜਿਆ ਹੋਵੇ ਤਲਵਾਰ ਲੈ ਕੇ, ਬੰਦੂਕ ਲੈ ਕੇ, ਨੇਜਾ ਲੈ ਕੇ, ਇੱਕ ਪੈਦਲ ਹੋਵੇ ਉਹਦੇ ਚਲਾ ਔਖਾ ਹੈ ਨਾ, ਘੋੜਾ ਵੀ ਬੌੜ ਮਾਰ ਕੇ ਪਰੇ ਮਾਰਦਾ ਹੈ। ਹੁਣ ਸਿੰਘਾਂ ਕੋਲ ਜਿਹੜੇ ਉਹ ਘੋੜੇ ਆ ਗਏ ਆ ਅਤੇ ਸਿੰਘਾਂ ਦੇ ਜਿਹੜੇ ਉਤਸ਼ਾਹ ਵੇਖ ਕੇ ਕਈਆਂ ਦੇ ਹੌਸਲੇ ਵੱਧ ਗਏ ਆ ਅਤੇ ਉਹੀ ਜਿਹੜੀ ਫੌਜ ਹੋਰ ਵਾਧਾ ਹੋ ਗਿਆ, ਸਿੰਘਾਂ ਦੇ ਹੱਥ ਮਜ਼ਬੂਤ ਹੋ ਗਏ ਹੈ, ਇੱਧਰੋਂ ਤੁਰਕ ਜਿਹੜੇ ਉਹ ਕਮਜ਼ੋਰ ਹੋ ਗਏ ਵੀ ਇਹਨਾਂ ਦਾ ਇਕੱਠ ਵੱਧਦਾ ਹੀ ਜਾਂਦਾ ਹੈ।
ਦੇਖੋ ਭਾਈ ਗੁਰ ਕਲਾ
ਇਹ ਭਾਈ ਜੋ ਗੁਰੂ ਹੈ ਨਾ ਸਮਰੱਥ ਕਲਾ ਅਨੰਤ ਕਲਾ ਲੈ ਠਾਕੁਰ ਚੜ੍ਹਿਆ, ਐਸੇ ਗੁਰੂ ਜੀ ਦੀ ਵੇਖੋ ਕਲਾ
ਆਏ ਮਾਰਨ ਹੋਏ
ਉਹ ਵੇਖ ਲਓ ਮਾਰਨ ਆਏ ਸੀ ਪਰ ਆਪ ਹੀ ਮਾਰੇ ਗਏ। ਜਿਵੇਂ ਸਤਿਗੁਰੂ ਜੀ ਦੇ ਉਹ ਬਚਨ ਬਣਾਏ ਆ ਕਈ ਸਿਆਣਾ ਨੇ ਵੀ ਮਹਾਰਾਜ ਕਹਿੰਦੇ ਆ ਮਰਦਾਨਿਆਂ ਵੇਖ ਰੰਗ ਕਰਤਾਰ ਦੇ ਉਹ ਆਪ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ, ਜਿਹੜੇ ਦੂਜਿਆਂ ਨੂੰ ਮਾਰਦੇ ਆ ਉਹ ਆਪੇ ਮਰ ਜਾਂਦੇ ਹੈ। ਇਹ ਹੁਣ ਸਿੰਘਾਂ ਨੇ ਮਾਰਨ ਆਏ ਸੀ ਵੀ ਅਸੀਂ ਸਿੰਘ ਕੋਈ ਛੱਡਣਾ ਨਹੀਂ ਪੰਜਾਬ ਦੇ ਵਿੱਚ, ਆ ਲੱਭ ਲੱਭ ਕੇ ਮਾਰਦੇ ਸੀ ਕਦੀ ਉਹ ਜੰਗਲਾਂ ਵਿੱਚ, ਕਦੀ ਘਰਾਂ ਵਿੱਚ, ਕਦੀ ਦਰਿਆਵਾਂ ਦੇ ਕਿਨਾਰੇ। ਉਹ ਮਾਰਨ ਆਏ ਸਿੰਘਾਂ ਨੇ ਇਹਨਾਂ ਨੂੰ ਸਗੋਂ ਦੂਣੇ ਚੌਣੇ ਮਾਰੇ
ਤੇ ਉਹ ਮਾਰੇ ਖਾਲਸੇ
ਖਾਲਸੇ ਨੇ ਗੁਰੂ ਦੀ ਮਿਹਰ ਨਾਲ ਚੰਗੇ ਮਾਰੇ ਤੁਰਕ ਉਹ ਦਰਿਆ ਦੇ ਕਿਨਾਰੇ ਜਿਹੜੇ ਸਿੰਘ ਮਾਰੇ ਸੀ ਤੇ ਸਿੰਘਾਂ ਨੇ ਆਪਣੇ ਹੱਥੀ ਰੋੜੇ ਸੀ ਨਾ ਸ਼ਹੀਦ ਸਿੰਘ, ਉਹਨਾਂ ਦੇ ਬਦਲੇ ਦੂਣੇ ਚੌਣੇ ਇਹਨਾਂ ਤੁਰਕਾਂ ਦੀ ਫੌਜ ਮਾਰੀ।
ਚਾਹ ਪਈ ਤੁਰਕ ਫੌਜ ਫਿਰ ਬਹੁਤੀ ਆਵੇ
ਇਸ ਤਰ੍ਹਾਂ ਤੁਰਕਾਂ ਦੀ ਜਿਹੜੀ ਫੌਜ ਹੈ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਸਾਡੇ ਵੱਸੋਂ ਬਾਹਰ ਹੁੰਦੇ ਜਾ ਰਹੇ ਹੈ। ਉਹ ਫੌਜ ਆਪਣੀ ਫਿਰ ਦੂਣੀ ਚੌਣੀ ਲੈ ਕੇ ਆਉਣ ਲੱਗੇ ਹੈ ਤੇ ਸਿੰਘਾਂ ਦੇ ਹਮਲੇ ਕਰਨ ਲੱਗੇ।
ਥੋੜੇ ਸਿੰਘ ਸੋ ਤਹਿ ਲੁਕ ਜਾਵੇ
ਇਸ ਤਰ੍ਹਾਂ ਥੋੜੇ ਸਿੰਘ ਜਿਹੜੇ ਹੈ ਉਹ ਇਹਨਾਂ ਨੂੰ ਵੇਖ ਕੇ ਨੱਠ ਭੱਜ ਜਾਂਦੇ ਹਨ।
ਤਾਂ ਲੁਕੈ ਜੈ ਹੋਏ ਬਲ ਚੱਲ
ਪਿੱਛੇ ਬਲ
ਥੋੜੇ ਸਿੰਘ ਸੋ ਤਹਿ ਲੁਕ ਜਾਵੇ
ਥੋੜੇ ਸਿੰਘ ਇਹਨਾਂ ਨੂੰ ਵੇਖ ਕੇ ਬਹੁਤੀ ਫੌਜ ਆ ਗਈ ਹੈ ਤੇ ਲੁਕ ਛਿਪ ਜਾਂਦੇ ਹਨ।
ਤਾਂ ਲੁਕੈ ਜੈ ਹੋਏ ਬਲ ਚੱਲ
ਸਿੰਘ ਲੁਕਦੇ ਕਿੱਥੇ, ਜਿੱਥੇ ਬੜੀ ਵੱਡੀ ਚੱਲ ਹੋਵੇ ਆ ਜਿਹੜੇ ਰੁੱਖ ਆ ਉਹ ਥੱਲੇ ਲੱਗੇ ਹੋਣ, ਇਹੋ ਜਿਹੇ ਥਾਵਾਂ ਦੇ ਸਿੰਘ ਜਾ ਕੇ ਲੁਕ ਜਾਂਦੇ ਹਨ।
ਲਵੈ ਗੜ ਕਾਂਗਣ ਕੋ ਮਲ
ਤੇ ਕਿਲਾ ਇਹਨਾਂ ਸਿੰਘਾਂ ਦਾ ਕੀ ਹੈ, ਜਿਹੜਾ ਜੰਗਲ ਹੈ ਨਾ ਜੰਗਲ ਨੂੰ ਕਿਲਾ ਮੱਲਿਆ ਹੈ, ਜੰਗਲ ਨੂੰ ਕਿਲਾ ਮੰਨ ਕੇ ਉਹਦੇ ਵਿੱਚ ਜਾ ਕੇ ਮੱਲ ਕੇ ਬਹਿ ਜਾਂਦੇ ਹੈ। ਗੁਰੂ ਜੀ ਦੀ ਬਾਣੀ ਵੀ ਇਹ ਕਹਿੰਦੀ ਹੈ ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜਾ ਵਕਤ ਵਿਚਾਰਦਾ ਉਹ ਬੰਦਾ ਹੁੰਦਾ ਹੈ ਕਿਉਂਕਿ ਲੜਾਈ ਵੀ ਦਾ ਘਾ ਦੀ ਹੈ। ਸਿੰਘ ਜਿਹੜੇ ਉਹ ਗਿਣਤੀ ਦੇ ਥੋੜ੍ਹੇ ਹੈ, ਤੁਰਕਾਂ ਦੀ ਫੌਜ ਰਾਜ ਹੈ, ਤੁਰਕਾਂ ਦੀ ਫੌਜ ਆਦੀ ਹੈ, ਇਹ ਖੱਤਰੀ ਹੈ, ਲੱਖਪਤਰ ਆਏ, ਦਸਪਤਰ ਆਏ, ਇਹਨਾਂ ਸਾਰਿਆਂ ਨੇ ਮਿਲ ਕੇ ਚੰਡਾਲ ਚੌਂਕੜੀ ਨੇ ਸਿੰਘਾਂ ਦਾ ਜੀਣਾ ਹਰਾਮ ਕੀਤਾ। ਭਾਈ ਸੁੱਖਾ ਸਿੰਘ, ਭਾਈ ਜੱਸਾ ਸਿੰਘ ਰਾਮਗੜੀਆ, ਭਾਈ ਨਵਾਬ ਕਪੂਰ ਸਿੰਘ ਨਾਮੀ ਨਾਮੀ ਸਿੱਖ ਉਸ ਵਕਤ ਮੌਜੂਦ ਸਨ ਜਿਨ੍ਹਾਂ ਨੇ ਫਿਰ ਸਾਧ ਸੰਗਤ ਜੀ ਇਹਨਾਂ ਦਾ ਬੁਰਾ ਹਾਲ ਕੀਤਾ। ਪ੍ਰਸੰਗ ਅਜੇ ਅੱਗੇ ਆਈ ਜਾਣੇ ਹਨ। ਆਪ ਸੰਗਤਾਂ ਸਰਵਣ ਕਰਨਾ ਹੁਣ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਚਾਹ ਪਈ ਤੁਰਕ ਫੌਜ ਫਿਰ ਬਹੁਤੀ ਆਵੇ ਥੋੜੇ ਸਿੰਘ ਸੋ ਤਹਿ ਲੁਕ ਜਾਵੇ ਤਹਾਂ ਲੁਕੈ ਜਹਿ ਹੋਏ ਬੜ ਚੱਲ ਲਵੈ ਗੜ ਕਾਨਣ ਕੋ ਮੱਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਨਿਰੰਕਾਰ ਹੇ ਨਿਰਗੁਣ ਸਭ ਟੇਕ, हे गोबिंद हे गुण निधान जाकै सदा विवेक हे अपरंपर हर हरे है भी होमनहार हे संत कै सदा संग निदारा आधार हे ठाकर हो दास रो मैं निर्गुण गुण नहीं कोय नानक दी जय नाम दान राखो यह परोय आए प्रभ सरनाग दी कृपा नित दयाल एक अखरार मन बस्त नानक होत निहाल वाहिगुरु नाम जहाज है चढ़े सो उतरे पार जो सरदा कर सेम दे गुर पार उतारण हार कथा निता व्रत होत है सुनो सुसिंग सुजान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहेगुरु जी का खालसा वाहेगुरु जी की फतेह।